ਸਵੀਟ ਮਹਿਲ ਵਾਲਿਆਂ ਦਾ ਬਿਲਕੁਲ ਨਵਾਂ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 100 ਤੋਂ ਲੈ ਕੇ 700 ਤੱਕ ਦੀ ਕੈਪੈਸਿਟੀ ਤੇ ਖਾਣਾ ਉਹੀ ਲਾਜਵਾਬ ਸਵੀਟ ਮਹਿਲ ਵਾਲਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਕਨਵੀਨੀਐਂਟਲੀ ਲੋਕੇਟਡ ਇਨ ਬੌਨ ਹੁਣੇ ਕਾਲ ਕਰੋ ਅਤੇ ਆਪਣੀਆਂ ਪਾਰਟੀਆਂ ਬੁੱਕ ਕਰਾਓ 416-433-9191 416-433-9191 ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000
HK Tire Center ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ ਵੱਖ-ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੰਟੀਨੈਂਟਲ ਬ੍ਰਿਜਸਟੋਨ ਹੈਂਕੌਕ ਮਿਸ਼ਲਿਨ ਡਨਲੋਪ ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-296-4400 ਜਾਂ ਫਿਰ ਲੰਡਨ 647-401-8230 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ ਮਿਸਿਸ ਸਾਗਰ
ਸਟਾਈਨਮੈਨਸ ਐਂਡ ਐਸੋਸੀਏਟਸ ਦੇ ਪਾਰਟਨਰ ਗੁਰਸ਼ਰਨ ਬੌਬੀ ਸਿੱਧੂ ਜੀ 647-539-3020 ਰਸਤੇ ਦੇ ਵਿੱਚ ਐਕਸੀਡੈਂਟ ਹੋ ਗਿਆ ਹੈ ਕਲੇਮ ਲੈਣਾ ਹੈ ਤਾਂ ਇਹਨਾਂ ਦੇ ਨਾਲ ਸੰਪਰਕ ਕਰੋ ਸਲਿਪ ਐਂਡ ਫਾਲ CPP ਡਿਸੇਬਿਲਟੀ ਇੰਸ਼ੋਰੈਂਸ ਦਾ ਕੋਈ ਕਲੇਮ ਹੈ ਇੰਸ਼ੋਰੈਂਸ ਕੰਪਨੀਆਂ ਦੇ ਨਾਲ ਖੁਦ ਗੱਲਬਾਤ ਕਰਕੇ ਖੁਦ ਡੀਲ ਕਰਕੇ ਤੁਹਾਨੂੰ ਤੁਹਾਡਾ ਬਣਦਾ ਹੱਕ ਦਵਾਉਣਗੇ ਗੁਰਸ਼ਰਨ ਬੌਬੀ ਸਿੱਧੂ ਜੀ 6475393020 ਤੇ ਸੰਪਰਕ ਕੀਤਾ ਜਾ ਸਕਦਾ ਹੈ 647-539-3020
Hi, this is Simran Saini from All Kind Insurance. Zindagi da sab ton main asset tusi khud do. Tuhadi sehat te tuhadi earning ability hai. Apne aap nu te apni family nu insurance de naal cover zarur karo. Tusi apne budget de according to customized plan bana sakde ho. Chahe oh life insurance hai, disability, critical, money back plan, bachchan da education plan, super visa ya visitor insurance. Aur agar tusi work permit te ho ya student ho, tab insurance le sakde ho. Agar tusi insurance da license vi lena chahunde ho, ta call me Simran Saini at 416-994-7272. 916-993-7272
ਟਰੰਪ ਟਰਾਂਸਪੋਰਟ ਲੋਕਲ ਕੰਟੇਨਰ ਵਰਕ ਦੇ ਲਈ ਓਨਰ ਆਪਰੇਟਰ ਹਾਇਰ ਕਰ ਰਹੇ ਨੇ ਕਾਲ ਕਰੋ 416-816-4516 ਤੇ ਤੁਹਾਡੇ ਪਾਸ 1 ਸਾਲ ਦਾ ਤਜਰਬਾ ਹੋਣਾ ਜ਼ਰੂਰੀ ਹੈ 416-816-4516 ਤੇ ਕਾਲ ਕੀਤੀ ਜਾ ਸਕਦੀ ਹੈ
ਟ੍ਰਿਪਲ ਏ ਲੈਂਡਸਕੇਪਿੰਗ ਹੁਣ ਸਮਰ ਆ ਗਈਆਂ ਨੇ ਅਤੇ ਤੁਸੀਂ ਆਪਣੇ ਬੈਕਯਾਰਡ ਵਿੱਚ ਤਾਜ਼ੀਆਂ ਸਬਜ਼ੀਆਂ ਜਾਂ ਫੁੱਲ ਬੂਟੇ ਲਾਉਣਾ ਚਾਹੁੰਦੇ ਹੋ ਤਾਂ ਇੱਕ ਨਾਮ ਯਾਦ ਰੱਖੋ ਟ੍ਰਿਪਲ ਏ ਲੈਂਡਸਕੇਪਿੰਗ ਜੋ ਤੁਹਾਡੇ ਘਰ ਵਿੱਚ ਉਪਜਾਊ ਮਿੱਟੀ ਡਿਲੀਵਰ ਕਰਦੇ ਹਨ ਬੈਸਟ ਕੁਆਲਿਟੀ ਫਾਰ ਦ ਲੋਐਸਟ ਪ੍ਰਾਈਸ ਇਹਨਾਂ ਕੋਲੋਂ ਨਵਾਂ ਘਾਹ ਵੀ ਲਵਾਓ ਅਤੇ ਜੜੀ ਬੂਟੀਆਂ ਤੋਂ ਛੁਟਕਾਰਾ ਪਾਓ 100% ਗ੍ਰੀਨ ਗ੍ਰਾਸ ਹੁਣੇ ਕਾਲ ਕਰੋ 647-784-1213 6477-841213 ਟ੍ਰਿਪਲ ਏ ਲੈਂਡਸਕੇਪਿੰਗ
ਕੈਲਡਨ ਸਬਜ਼ੀ ਫਾਰਮ ਸਬਜ਼ੀਆਂ ਤੁਸੀਂ ਤਾਜ਼ੀਆਂ ਹਰੀਆਂ ਸਬਜ਼ੀਆਂ ਖਰੀਦਣੀਆਂ ਨੇ ਕੈਲਡਨ ਸਬਜ਼ੀ ਫਾਰਮ 905-840-9000 ਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਨਾ ਹੈ ਔਰ ਫਾਰਮ ਦੇ ਵਿੱਚ ਜੇਕਰ ਤੁਸੀਂ ਵੀਡੀਓ ਸ਼ੂਟ ਕਰਵਾਉਣੀ ਆ ਵੈਡਿੰਗ ਦੀ ਜਾਂ ਫਿਰ ਕੋਈ ਹੋਰ ਤੁਸੀਂ ਵੀਡੀਓ ਸ਼ੂਟ ਕਰਵਾਉਣੀ ਆ ਫਾਰਮਾਂ ਦੇ ਵਿੱਚ ਪ੍ਰੋਪਰ ਅਰੇਂਜਮੈਂਟ ਇਹਨਾਂ ਦੇ ਪਾਸ ਹੈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਕੇ ਅਤੇ ਆਪਣੀ ਅਪੁਆਇੰਟਮੈਂਟ ਜਿਹੜੀ ਬਣਾ ਲਓ ਅਰੇਂਜਮੈਂਟ ਇਹਨਾਂ ਦੇ ਨਾਲ ਕਰ ਲਓ 905-840-9000 ਕੈਲਡਨ ਸਬਜ਼ੀ ਫਾਰਮ 12050 ਏਅਰਪੋਰਟ ਰੋਡ ਕੈਲਡਨ ਦੇ ਵਿੱਚ ਸਥਿਤ ਨੇ ਔਰ ਗਾਰਡਨ ਦੇ ਟੂਲ ਵੀ ਤੁਹਾਨੂੰ ਚਾਹੀਦੇ ਨੇ ਤੂੰ ਵੀ ਤੁਸੀਂ ਇੱਥੋਂ ਲੈ ਸਕਦੇ ਹੋ ਜੀ 12050 ਏਅਰਪੋਰਟ ਰੋਡ ਔਰ ਸਬਜ਼ੀਆਂ ਦੀ ਪਨੀਰੀ ਫੁੱਲ ਬੂਟੀਆਂ ਤੁਸੀਂ ਲੈਣੇ ਆ ਇੱਥੋਂ ਤੁਸੀਂ ਜਾ ਕੇ ਅਤੇ ਸਾਰਾ ਕੁਝ ਲੈ ਸਕਦੇ ਹੋ ਏਅਰਪੋਰਟ ਅਤੇ ਮੇਫੀਲਡ ਵਾਲਾ ਪਲਾਜ਼ਾ ਟਿਮ ਹੋਟਲ ਦੇ ਨੇੜੇ 12050 ਏਅਰਪੋਰਟ ਰੋਡ ਕੈਲਡਨ 905-840-9000 ਤੇ ਸੰਪਰਕ ਕੀਤਾ ਜਾ ਸਕਦਾ ਹੈ ਕੁਈਨਜ਼ਵੁੱਡ ਕਾਲਜ ਇੱਕ ਪ੍ਰਾਈਵੇਟ ਰਜਿਸਟਰਡ ਕੈਰੀਅਰ ਕਾਲਜ ਹੈ ਕੁਈਨਜ਼ਵੁੱਡ ਕਾਲਜ ਦੇ ਨਾਲ ਤੁਸੀਂ ਸੰਪਰਕ ਕਰਨਾ ਆਪਣੀ ਸਕਿੱਲ ਨੂੰ ਡਿਵੈਲਪ ਕਰਨਾ ਚਾਹੁੰਦੇ ਹੋ ਐਡਵਾਂਸ ਸਟੱਡੀ ਕੋਈ ਕਰਨਾ ਚਾਹੁੰਦੇ ਹੋ ਔਰ ਕੋਈ ਵਧੀਆ ਜੋਬ ਦੀ ਭਾਲ ਦੇ ਵਿੱਚ ਹੋ ਤਾਂ ਆਪਣੀ ਸਕਿੱਲ ਡਿਵੈਲਪ ਕਰਕੇ ਅਤੇ ਵਧੀਆ ਜੋਬ ਤੁਸੀਂ ਹਾਸਲ ਕਰ ਸਕਦੇ ਹੋ ਕੁਈਨਜ਼ਵੁੱਡ ਕਾਲਜ 905-872-0088 ਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ ਸ਼ਾਰਟ ਟਰਮ ਕੋਰਸ ਵੀ ਕਰਵਾਉਂਦੇ ਨੇ ਤੁਸੀਂ ਕਿਸੇ ਵੀ ਸਟੇਟਸ 'ਤੇ ਹੋ ਆਪਣਾ ਸਟੇਟਸ ਚੇਂਜ ਕਰਨ ਦੀ ਤੁਹਾਨੂੰ ਲੋੜ ਨਹੀਂ ਪਏਗੀ ਸ਼ਾਰਟ ਟਰਮ ਕੋਰਸ ਦੇ ਵਿੱਚ ਕੋਰਸ ਕਰਵਾ ਕੇ ਅਤੇ ਤੁਹਾਨੂੰ ਵਧੀਆ ਜੋਬ ਓਪਰਚੁਨਿਟੀ ਵੀ ਮਿਲ ਸਕਦੀ ਹੈ 905-872-0088 ਫਰੈਸ਼ ਬਾਈਟ ਐਂਡ ਮੀਟ ਤਿੰਨ ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰਦੇ ਨੇ ਫਰੈਸ਼ ਬਾਈਟ ਐਂਡ ਮੀਟ 'ਤੇ ਤੁਸੀਂ ਵਿਜ਼ਿਟ ਕਰਨਾ ਹੈ ਔਰ ਵਧੀਆ ਫਰੈਸ਼ ਬਾਈਟ ਐਂਡ ਮੀਟ 'ਤੇ ਤੁਸੀਂ ਜਾਣਾ ਆ 905-790-3486 ਕੇਟਰਿੰਗ ਕਰਾਉਣੀ ਹੈ ਕੇਟਰਿੰਗ ਦੇ ਲਈ ਵੀ ਤੁਸੀਂ ਇਹਦੇ ਨਾਲ ਸੰਪਰਕ ਕਰ ਸਕਦੇ ਹੋ 905-790-3486 9057909 3486 ਤੇ ਸੰਪਰਕ ਇਹਨਾਂ ਦੇ ਨਾਲ ਤੁਸੀਂ ਕਰ ਲੈਣਾ ਹੈ ਜੀ। 905-790-3486 ਇਹਨਾਂ ਦਾ ਨੰਬਰ ਹੈ। ਸੈੱਲ ਫੋਨ ਦੀਆਂ ਵਧੀਆ ਡੀਲ ਚਾਹੀਦੀਆਂ ਨੇ ਤਾਂ ਸ਼ਾਨ ਜੀ ਦੇ ਨਾਲ ਸੰਪਰਕ ਕਰੋ। ਸ਼ਾਨ ਜੀ ਦਾ ਨੰਬਰ 905-790-9999 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਸੈੱਲ ਫੋਨ ਦੀਆਂ ਵਧੀਆ ਡੀਲ, ਕਸਟਮਾਈਜ਼ ਪਲਾਨ ਬਣਾਉਣਾ, ਟਰੱਕ ਡਰਾਈਵਰ ਵੀਰਾਂ ਦੇ ਲਈ ਸਪੈਸ਼ਲ ਪਲਾਨ ਬਣਾ ਕੇ ਦਿੰਦੇ ਨੇ, ਅਮੈਰੀਕਾ ਟੂ ਕੈਨੇਡਾ, ਕੈਨੇਡਾ ਟੂ ਅਮੈਰੀਕਾ ਵਾਲੇ ਸਪੈਸ਼ਲ ਪਲਾਨ ਹੁੰਦੇ ਨੇ। ਔਰ 905-790-9999 'ਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਤੁਸੀਂ ਇਹਨਾਂ ਦੇ ਨਾਲ ਕਰ ਲੈਣਾ ਜੀ। ਔਰ ਰਾਜਵੀਰ ਜਵੰਦਾ ਹੋਰਾਂ ਦਾ ਟੂਰ ਜਿਹੜਾ ਰੰਗ ਪੰਜਾਬ ਦੇ ਕੈਨੇਡਾ ਟੂਰ ਜਿਹੜਾ ਉਹ ਲੈ ਕੇ ਅਤੇ ਕੈਨੇਡਾ ਦੀ ਧਰਤੀ 'ਤੇ ਪਹੁੰਚ ਚੁੱਕੇ ਨੇ। 16 ਜੁਲਾਈ ਦਿਨ ਸ਼ਨਿਚਰਵਾਰ ਨੂੰ ਇਹ ਪ੍ਰੋਗਰਾਮ ਹੋਣ ਜਾ ਰਿਹਾ। ਸੋ ਤੁਸੀਂ ਆਪਣੀਆਂ ਟਿਕਟਾਂ ਜਿਹੜੀਆਂ ਨੇ ਉਹ ਰਾਖਵੀਆਂ ਕਰ ਲਓ। 16 ਜੁਲਾਈ ਦਿਨ ਸ਼ਨਿਚਰਵਾਰ ਪੈਰਾਮਾਊਂਟ ਫਾਈਨ ਫੂਡ ਸੈਂਟਰ ਦੇ ਵਿੱਚ ਇਹ ਜਿਹੜਾ ਪ੍ਰੋਗਰਾਮ ਹੋਣ ਜਾ ਰਿਹਾ। ਟਿਕਟਾਂ ਤੁਸੀਂ ਅਜੇ ਤੱਕ ਨਹੀਂ ਲਈਆਂ, ticketmaster.ca ਤੇ ਜਾ ਕੇ ਤੁਸੀਂ ਆਪਣੀਆਂ ਟਿਕਟਾਂ ਰਾਖਵੀਆਂ ਕਰ ਸਕਦੇ ਹੋ।
1-9-9-8-1-1-5-7-9 ਤੇ ਤੁਸੀਂ ਕਾਲ ਕਰ ਸਕਦੇ ਹੋ।
ਰੀਝ ਪੂਰੀ ਹੋ ਗਈ ਚੰਨਾ ਬੜੇ ਚਿਰ ਦੀ, ਸੂਟ ਚੱਕ ਵੇ ਸਲਾਈ ਕਰੀ ਫਿਰਦੀ, ਰੀਝ ਪੂਰੀ ਹੋ ਗਈ ਚੰਨਾ ਬੜੇ ਚਿਰ ਦੀ, ਫੋਨ ਵਾਰ ਵਾਰ ਫਿਰਾਂ ਵੇ ਮੈਂ ਚੁੰਮਦੀ ਭੇਜੀ ਤੂੰ ਜਦੋਂ ਹਾਂ ਲਿਖ ਕੇ, ਵੇ ਮੈਂ ਸੋਹਣਿਆ ਬਣਾਉਣੀ ਦੇ ਦੀ ਕੰਗਣੀ ਵੇ ਤੇਰਾ
ਸ਼ਹਿਰ ਦੇ ਵਿੱਚ ਪਹੁੰਚ ਚੁੱਕੇ ਨੇ ਔਰ ਫੁੱਲ ਤਿਆਰੀ ਇਹਨਾਂ ਵੱਲੋਂ ਆਪਣੇ ਇਸ ਪ੍ਰੋਗਰਾਮ ਦੀ ਕੀਤੀ ਜਾ ਰਹੀ ਹੈ। 16 ਤਰੀਕ ਨੂੰ ਇਹਨਾਂ ਦਾ ਸ਼ੋਅ ਹੈ, ਸੋ ਸ਼ੋਅ ਹਰਸ਼ੀ ਸੈਂਟਰ ਦੇ ਵਿੱਚ ਹੈ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰਨੀ 416-829-6960 416-829-6960 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ। ਸਾਡੇ ਇਸ ਪ੍ਰੋਗਰਾਮ ਨੂੰ ਅੱਜ ਜੁਆਇਨ ਕੀਤਾ ਹੈ BHS ਹੀਟਿੰਗ ਐਂਡ ਪਲੰਬਿੰਗ ਸਪਲਾਈ ਵਾਲਿਆਂ ਨੇ। BHS ਜਿੱਥੋਂ ਕਿ HVAC ਪਲੰਬਿੰਗ ਅਤੇ ਹਾਰਡਵੇਅਰ ਸਪਲਾਈ ਤੁਸੀਂ ਕੰਪਲੀਟ ਲੈ ਸਕਦੇ ਹੋ। 29 ਸਟ੍ਰੈਥਨ ਐਵਨਿਊ ਯੂਨਿਟ ਨੰਬਰ 4 ਦੇ ਵਿੱਚ ਇਹਨਾਂ ਦਾ ਇਹ ਸਟੋਰ ਸਥਿਤ ਹੈ। ਪਲੰਬਿੰਗ ਅਤੇ HVAC ਦਾ ਕੋਈ ਵੀ ਤੁਸੀਂ ਸਮਾਨ ਲੈਣਾ ਹੈ ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਨਾ। ਕੰਟਰੈਕਟਰ ਧਿਆਨ ਦੇਣ ਕਿ ਅਗਰ ਤੁਸੀਂ ਪਲੰਬਿੰਗ ਦਾ ਕੋਈ ਵੀ ਸਮਾਨ ਖਰੀਦਣਾ, ਕਿਸੇ ਵੀ ਤਰ੍ਹਾਂ ਦਾ ਸਮਾਨ ਖਰੀਦਣਾ, ਬਹੁਤ ਵੱਡਾ ਵੇਅਰ ਹਾਊਸ ਹੈ ਇਹਨਾਂ ਦਾ ਔਰ ਇਹਨਾਂ ਦੇ ਸਟੋਰ 'ਤੇ ਤੁਸੀਂ ਪਹੁੰਚ ਜਾਣਾ ਹੈ। ਔਰ ਇਸ ਹਫ਼ਤੇ ਜਿਹੜਾ ਇਹਨਾਂ ਦਾ ਸਪੈਸ਼ਲ ਚੱਲ ਰਿਹਾ ਹੁਣ, ਉਹ ਏਅਰ ਕੰਡੀਸ਼ਨ ਤੁਸੀਂ ਇੰਸਟਾਲ ਕਰਵਾਉਣਾ ਘਰੇ ਆਪਣੇ, ਤਾਂ ਇਹਨਾਂ ਨੂੰ ਕਾਲ ਕਰਨੀ ਹੈ। ਉਹਦੇ 'ਤੇ ਜਿੱਥੇ ਤੁਹਾਨੂੰ ਸਪੈਸ਼ਲ ਪ੍ਰਾਈਸ ਦਿੱਤਾ ਜਾ ਰਿਹਾ, ਉੱਥੇ ਤੁਹਾਨੂੰ ਫ੍ਰੀ ਹਿਊਮਿਡੀਫਾਇਰ ਅਤੇ ਫ੍ਰੀ ਡਿਜੀਟਲ ਥਰਮੋਸਟੈਟ ਵੀ ਤੁਹਾਨੂੰ ਦਿੱਤਾ ਜਾਵੇਗਾ। ਨਾਲ ਇਹ ਦੋ ਚੀਜ਼ਾਂ ਤੁਹਾਨੂੰ ਬਿਲਕੁਲ ਮੁਫ਼ਤ ਦਿੱਤੀਆਂ ਜਾਣਗੀਆਂ ਅਤੇ ਏਅਰ ਕੰਡੀਸ਼ਨ ਦੇ ਇੰਸਟਾਲੇਸ਼ਨ ਦੇ ਉੱਤੇ ਅਤੇ ਏਅਰ ਕੰਡੀਸ਼ਨ ਦੇ ਉੱਤੇ ਸਪੈਸ਼ਲ ਪ੍ਰਾਈਸ ਤੁਹਾਨੂੰ ਮਿਲੇਗਾ। BHS HVAC ਪਲੰਬਿੰਗ ਐਂਡ ਹਾਰਡਵੇਅਰ ਸਪਲਾਈਜ਼ ਹੀਟਿੰਗ ਐਂਡ ਪਲੰਬਿੰਗ ਦੀ ਸਪਲਾਈ ਵਾਸਤੇ 7 ਦਿਨ ਤੁਹਾਡੇ ਲਈ ਖੁੱਲ੍ਹਦੇ ਨੇ, ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ 8 ਵਜੇ ਤੋਂ ਲੈ ਕੇ 6 ਵਜੇ ਤੱਕ, ਸੈਟਰਡੇ ਸੰਡੇ 8 ਵਜੇ ਤੋਂ ਲੈ ਕੇ 1 ਵਜੇ ਤੱਕ। 905-790-8888 ਇਹਨਾਂ ਦਾ ਨੰਬਰ ਹੈ। 905-790-8888 ਦੇ ਉੱਤੇ ਤੁਸੀਂ VHS ਵਾਲਿਆਂ ਨਾਲ ਸੰਪਰਕ ਕਰਨਾ ਹੈ। 905-790-8888 905-790-8888 VHS ਦਾ ਨੰਬਰ ਹੈ, ਇਸ ਨੰਬਰ 'ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਹੈ।
ਔਰ ਟੈਕਸ ਪੀਰੀਅਡ ਦਾ ਨੰਬਰ 905-621-4100। ਸਿਕਿਉਰਿਟੀ ਕੈਮਰੇ ਲਗਾਉਣੇ ਨੇ, ਵੀਡੀਓ ਡੋਰਬੈਲ ਤੁਸੀਂ ਲਗਾਉਣੀ ਹੈ, ਨੈਟਵਰਕਿੰਗ ਦਾ ਕੋਈ ਵੀ ਤੁਸੀਂ ਕੰਮ ਕਰਾਉਣਾ, ਟੈਕਸ ਪੀਰੀਅਡ ਨੂੰ ਕਾਲ ਕਰਨੀ ਆ। 905-621-4100 ਇਹਨਾਂ ਦੇ ਪਾਸ ਫੁੱਲ ਐਚ ਡੀ ਕੈਮਰੇ ਨੇ, ਹਾਈ ਡੈਫੀਨੇਸ਼ਨ ਵਾਲੇ ਕੈਮਰੇ, ਅਲਟਰਾ ਹਾਈ ਡੈਫੀਨੇਸ਼ਨ ਵਾਲੇ ਕੈਮਰੇ ਨੇ। ਸੋ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਲੈਣੀ ਹੈ। 905-621-4100 ਇਹਨਾਂ ਦਾ ਨੰਬਰ ਹੈ, ਇਸ ਨੰਬਰ 'ਤੇ ਸੰਪਰਕ ਕੀਤਾ ਜਾ ਸਕਦਾ। ਲੋਕੇਸ਼ਨ ਇਹਨਾਂ ਦੀ ਗੋ ਰੋਡ ਅਤੇ ਕੁਈਨ ਦਾ ਮੇਜਰ ਇੰਟਰਸੈਕਸ਼ਨ 8770 ਦਾ ਗੋ ਰੋਡ, ਯੂਨਿਟ ਨੰਬਰ 7 'ਚ ਸਥਿਤ ਨੇ। ਇਹਨਾਂ ਦੇ ਸਟੋਰ 'ਤੇ ਜਾ ਕੇ ਵੀ ਤੁਸੀਂ ਬਹੁਤ ਸਾਰੇ ਅਪਲਾਇੰਸਿਸ ਇਹਨਾਂ ਦੇ ਪਾਸ ਇਲੈਕਟ੍ਰੋਨਿਕ ਅਪਲਾਇੰਸਿਸ ਅਵੇਲੇਬਲ ਹੁੰਦੇ ਨੇ, ਸੋ ਤੁਸੀਂ ਉਹ ਵੀ ਖਰੀਦ ਸਕਦੇ ਹੋ। ਔਰ ਨਾਈਟ ਵਿਜ਼ਨ ਦੇ ਵਿੱਚ ਨਾਈਟ ਦੇ ਲਈ ਕਲਰ ਵੀਜ਼ਨ ਵਾਲੇ ਕੈਮਰੇ ਜਿਹੜੇ ਇਹਨਾਂ ਦੇ ਪਾਸ ਅਵੇਲੇਬਲ ਨੇ, ਸੋ ਤੁਸੀਂ ਆਪਣੇ ਟਰੱਕ ਯਾਰਡ ਦੇ ਵਿੱਚ ਸਿਕਿਉਰਿਟੀ ਕੈਮਰੇ ਲਗਾਉਣੇ ਨੇ ਉਸ ਤਰ੍ਹਾਂ ਦੇ, ਤੁਸੀਂ ਇਹਨਾਂ ਦੇ ਨਾਲ ਜ਼ਰੂਰ ਸੰਪਰਕ ਕਰੋ ਪ੍ਰੋਪਰ ਸਿਕਿਉਰਿਟੀ ਦੇ ਲਈ। ਅੱਜ ਕੱਲ੍ਹ ਘਰਾਂ ਦੇ ਆਲੇ ਦੁਆਲੇ ਵੀ ਬਹੁਤ ਵਧੀਆ ਪ੍ਰੋਪਰ ਤੁਹਾਨੂੰ ਗਾਈਡ ਕਰਨਗੇ, ਜਦੋਂ ਤੁਹਾਡੇ ਸਿਕਿਉਰਿਟੀ ਤੁਹਾਡੇ ਏਰੀਏ ਦੇ ਵਿੱਚ ਤੁਹਾਡੇ ਡਰਾਈਵੇ 'ਚ ਕੋਈ ਆਉਂਦਾ, ਤੁਹਾਨੂੰ ਅਲਰਟ ਸਿਗਨਲ ਮੈਸੇਜ ਜਿਹੜਾ ਉਹ ਭੇਜ ਦਿੰਦੇ ਨੇ। ਇਸ ਤਰ੍ਹਾਂ ਦੇ ਐਡਵਾਂਸ ਟੈਕਨੋਲੋਜੀ ਵਾਲੇ ਸਿਕਿਉਰਿਟੀ ਕੈਮਰੇ ਵੀ ਇਹਨਾਂ ਦੇ ਪਾਸ ਅਵੇਲੇਬਲ ਨੇ, ਸੋ ਤੁਸੀਂ ਬਾਈ ਸੁਖਦੀਪ ਅਤੇ ਲਵਜੀਤ ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। 905-621-4100 905-621-4100 'ਤੇ ਸੰਪਰਕ ਕੀਤਾ ਜਾ ਸਕਦਾ ਹੈ ਜੀ।
ਜੀ ਹਾਂ, ਤੁਸੀਂ ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ, ਔਰ ਪਿਛਲੇ ਹਫ਼ਤੇ ਮੈਂ ਕੁਝ ਦਿਨ ਮੇਰੇ ਆਫ ਸੀਗੇ, ਔਰ ਉਹਨਾਂ ਦਿਨਾਂ ਦੇ ਵਿੱਚ ਇੱਕ CBC ਨੇ ਰਿਪੋਰਟ ਸ਼ਾਇਆ ਕੀਤੀ ਸੀ। ਆਈ ਡੋਂਟ ਨੋ ਕਿ ਉਸਨੂੰ ਪੰਜਾਬੀ ਮੀਡੀਆ ਨੇ ਕਵਰ ਕੀਤਾ ਜਾਂ ਨਹੀਂ, ਪਰ ਮੈਂ ਇੱਕ ਸੰਦੇਸ਼ ਤੋਂ ਬਾਅਦ ਇਸ ਨੂੰ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਕਿ ਕੁਝ ਅੰਕੜੇ ਸਾਂਝੇ ਕਰਨਾ ਚਾਹੁੰਦਾ ਤੁਹਾਡੇ ਨਾਲ।
ਘਰਾਂ ਦੇ ਲਗਾਤਾਰ ਵਧਦੇ ਹੋਏ ਪ੍ਰਾਈਸ ਤੋਂ ਤੁਸੀਂ ਪਰੇਸ਼ਾਨ ਹੋ, ਤੁਸੀਂ ਕਿਸੇ ਅਫੋਰਡੇਬਲ ਘਰ ਦੀ ਭਾਲ ਦੇ ਵਿੱਚ ਹੋ ਤਾਂ ਵਿੰਡਸਰ ਏਰੀਆ ਦੇ ਵਿੱਚ ਘਰਾਂ ਦੇ ਪ੍ਰਾਈਸ ਬਹੁਤ ਹੀ ਵਧੀਆ ਨੇ। ਵਿੰਡਸਰ ਏਰੀਆ ਐਕਸਪਰਟ ਜਸਵਿੰਦਰ ਸੇਖੋ ਜੀ ਨੂੰ ਤੁਸੀਂ ਕਾਲ ਕਰ ਸਕਦੇ ਹੋ 519-981-1579। ਦਹਾਕਿਆਂ ਤੋਂ ਵਿੰਡਸਰ ਏਰੀਆ ਦੇ ਵਿੱਚ ਰਹਿ ਰਹੇ ਨੇ, ਲੋਕਲ ਮਾਰਕੀਟ ਤੋਂ ਪੂਰੀ ਤਰ੍ਹਾਂ ਜਾਣੂ ਨੇ, ਵੈਰੀ ਲੋ ਕਮਿਸ਼ਨ ਰੇਟ, ਭਰੋਸੇਮੰਦ ਤੇ ਇਮਾਨਦਾਰ ਰਿਐਲਟਰ ਜਸਵਿੰਦਰ ਸੇਖੋ ਜੀ 519-981-1579 ਤੇ ਤੁਸੀਂ ਕਾਲ ਕਰ ਸਕਦੇ ਹੋ।
2014-15 ਦੀ ਗੱਲ ਹੈ, ਜਦੋਂ ਕੰਜ਼ਰਵੇਟਿਵ ਸਰਕਾਰ ਹੁੰਦੀ ਸੀ, 15 ਦੇ ਵਿੱਚ ਇਲੈਕਸ਼ਨ ਹੋਈ ਹੈ, ਉਸ ਤੋਂ ਬਾਅਦ ਲਿਬਰਲਸ ਨੇ ਜਿਹੜੇ ਆਏ ਨੇ। ਕੰਜ਼ਰਵੇਟਿਵ ਸਰਕਾਰ ਵੱਲੋਂ ਦੋ ਅਹਿਮ ਬਿੱਲ ਜਿਨ੍ਹਾਂ ਦੇ ਉੱਤੇ ਕਮਿਊਨਿਟੀ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਚਰਚਾ ਹੋਈ ਸੀਗੀ, ਉਹਦੇ 'ਚ ਇਹ ਸੀਗਾ ਕਿ ਸਰਕਾਰ ਕਾਨੂੰਨ ਬਣਾਉਣ ਜਾ ਰਹੀ ਹੈ ਜਿਹਦੇ 'ਚ ਜਿਹੜੇ ਲੋਕ ਕੋਈ ਅਪਰਾਧ ਕਰਦੇ ਆ, ਹੀਨਸ ਕ੍ਰਾਈਮ ਕਰਦੇ ਆ, ਕੋਈ ਵੱਡਾ ਜ਼ੁਰਮ ਕਰਦੇ ਨੇ, ਐਸਪਨੋਸ਼ ਜਿਹੜੇ ਕਿ ਦੇਸ਼ ਦੇ ਨਾਲ ਗਦਾਰੀ ਕਰਦੇ ਨੇ ਔਰ ਦੇਸ਼ ਦੀਆਂ ਫੌਜਾਂ ਦੇ ਖਿਲਾਫ ਦੂਜੇ ਮੁਲਕਾਂ ਦੇ ਵਿੱਚ ਜਾ ਕੇ ਲੜਦੇ ਨੇ, ਤਾਂ ਉਹਨਾਂ ਨੂੰ ਡਿਪੋਰਟ ਕੀਤਾ ਜਾ ਸਕਦਾ। ਸੋ ਉਹਦੇ 'ਚ ਇਹ 3-4 ਮੱਦਾਂ ਸੀਗੀਆਂ ਜਿਹਨੂੰ ਬਹੁਤ ਹੀ ਗਲਤ ਢੰਗ ਦੇ ਨਾਲ ਉਦੋਂ NDP ਅਤੇ ਲਿਬਰਲ ਵੱਲੋਂ ਪ੍ਰਚਾਰਿਆ ਗਿਆ ਸੀ। ਇੱਥੋਂ ਤੱਕ ਵੀ ਜਗਮੀਤ ਸਿੰਘ ਹੋਣਾ ਨੂੰ ਮੈਂ ਕਹਿੰਦੇ ਸੁਣਿਆ ਕਿ ਇਹ ਤੁਹਾਡੇ ਬੱਚਿਆਂ ਨੂੰ ਵੀ ਡਿਪੋਰਟ ਕਰ ਸਕਦੇ ਨੇ, ਇਹ ਐਂ ਹੋ ਜੂਗਾ, ਇਹ ਇੱਦਾਂ ਕਰ ਸਕਦੇ ਨੇ। ਸੇਮ ਥਿੰਗ ਲਿਬਰਲਸ ਵਰ ਟਾਕਿੰਗ ਐਟ ਦੈਟ ਟਾਈਮ ਫੋਰ 2 ਬਿੱਲਸ, ਆਈ ਥਿੰਕ ਬਿੱਲ C-21 ਅਤੇ C-45, ਕੁਛ ਇਸ ਤਰ੍ਹਾਂ ਦੇ ਬਿੱਲ ਸੀਗੇ ਦੋਨੇ, ਹੁਣ ਮੈਨੂੰ ਐਗਜੈਕਟ ਉਹਨਾਂ ਦੀ ਤਾਰਾ ਯਾਦ ਨਹੀਂ, ਪਰ ਉਹਨਾਂ ਦੀਆਂ ਮੱਦਾਂ ਬੜੀਆਂ ਕਲੀਅਰ ਸੀਗੀਆਂ ਕਿ ਕਿਹੜੇ ਕਿਹੜੇ ਕ੍ਰਾਈਮ ਵਾਲਿਆਂ ਨੂੰ ਡਿਪੋਰਟ ਕੀਤਾ ਜਾ ਸਕਦਾ ਜਾਂ ਕਿਸੇ ਦੀ ਸਿਟੀਜ਼ਨਸ਼ਿਪ ਹੈ ਉਹ ਰਿਵੋਕ ਕੀਤੀ ਜਾ ਸਕਦੀ ਹੈ। ਉਹਨੂੰ ਬੜਾ ਡਿਫਾਈਨ ਕੀਤਾ ਹੋਇਆ ਸੀ ਅਤੇ ਉਹ ਬੜੇ ਹੀ ਇੱਕ ਹੀਨੀਅਸ ਕ੍ਰਾਈਮ ਅਤੇ ਐਸਪਨੋਜ਼ ਵਰਗੇ ਕ੍ਰਾਈਮਸ ਅਤੇ ਹੋਰ ਉਹਦੇ 'ਚ ਬੜੀਆਂ ਉਸਦੀਆਂ ਡੈਫੀਨੇਸ਼ਨਾਂ ਸੀਗੀਆਂ। ਇਹ ਸੋਲਿਡ ਕਿ ਯੈਸ, ਆਹ ਲੋਕਾਂ ਨੂੰ ਅਸੀਂ ਇੱਥੋਂ ਕੈਨੇਡਾ ਦੇ ਵਿੱਚੋਂ ਡਿਪੋਰਟ ਕਰਾਂਗੇ ਅਗਰ ਕੋਈ ਐਸਾ ਕੋਈ ਜ਼ੁਰਮ ਕਰਦਾ। ਅਤੇ ਫਿਰ ਇਹ ਤੋਂ ਇਲਾਵਾ ਜਿਹੜੇ ਲੋਕ ਇੱਥੇ ਆ ਕੇ ਜਾਂ ਡਿਊਲ ਸਿਟੀਜ਼ਨਸ਼ਿਪ ਵਾਲੇ ਹੈ, ਅਗਰ ਇੱਕ ਇੱਥੇ ਦੀ ਵੀ ਸਿਟੀਜ਼ਨਸ਼ਿਪ ਹੈ, ਇੱਕ ਕਿਸੇ ਹੋਰ ਮੁਲਕ ਦੀ ਵੀ ਉਹਨਾਂ ਕੋਲ ਸਿਟੀਜ਼ਨਸ਼ਿਪ ਹੈ, ਬਹੁਤ ਸਾਰੇ ਮੁਲਕ ਨੇ ਜਿਹੜੇ ਅਲਾਓ ਕਰਦੇ ਨੇ ਇਹ ਕਿ ਉਹ ਇੱਥੇ ਕ੍ਰਾਈਮ ਕਰਦੇ ਨੇ, ਤਾਂ ਉਹਨਾਂ ਨੂੰ ਵੀ ਡਿਪੋਰਟ ਕੀਤਾ ਜਾ ਸਕਦਾ। ਇਹਦੇ 'ਤੇ ਬਹੁਤ ਵੱਡੇ ਪੱਧਰ ਦੇ ਉੱਤੇ ਚਰਚਾ ਹੋਈ ਸੀ ਔਰ 2015 ਦੇ ਵਿੱਚ ਕੰਜ਼ਰਵੇਟਿਵ ਪਾਰਟੀ ਨੂੰ ਹਰਾਉਣ ਦੇ ਲਈ ਇਹ ਦੋ ਬਿੱਲਾਂ ਨੇ ਬਹੁਤ ਕੰਮ ਕੀਤਾ ਸੀਗਾ ਔਰ ਲੋਕਾਂ ਨੇ ਇੱਕਦਮ ਡਰ ਗਏ ਸੀਗੇ ਵੀ ਪਤਾ ਨਹੀਂ ਕੰਜ਼ਰਵੇਟਿਵ ਨੇ ਕੀ ਕਰ ਦੇਣਾ। ਅੱਛਾ, ਉਸ ਤੋਂ ਬਾਅਦ ਲਿਬਰਲਜ਼ ਆ ਗਏ। ਲਿਬਰਲ ਨੇ ਵੀ ਅਜਿਹੇ ਕਾਨੂੰਨ ਬਣਾਏ ਨੇ ਜਿਹੜੇ ਉਹਦੇ ਤੋਂ ਵੀ ਡਿਪੋਰਟ ਕਰਨ ਦੇ ਵਿੱਚ ਬੜੇ ਸਖ਼ਤ ਨਿਕਲੇ, ਪਰ ਕਿਸੇ ਨੇ ਚੂ ਨਹੀਂ ਕੀਤੀ ਗੀ, ਕਿਸੇ ਨੇ ਉਸ ਦੇ ਖਿਲਾਫ਼ ਕੋਈ ਚਰਚਾ ਹੈ ਜਿਹੜੀ ਨਹੀਂ ਛੇੜੀ ਗਈ ਕਿ ਇਹ ਕੀ ਹੋ ਰਿਹਾ ਹੈ, ਕਿ ਉਦੋਂ ਬੜੇ ਕਲੀਅਰ ਡਿਫਾਈਨਡ ਸੀਗੇ ਉਹ ਦੋਨੇ ਬਿੱਲ, ਅਤੇ ਹੁਣ ਜੋ ਹੋ ਰਿਹਾ ਹੈ ਉਹ ਬੜੇ ਵੱਡੀ ਪੱਧਰ ਦੇ ਉੱਤੇ ਲੋਕਾਂ ਨੂੰ ਡਿਪੋਰਟ ਕੀਤਾ ਜਾ ਰਿਹਾ। 2015 ਤੋਂ ਲੈ ਕੇ 2020 ਤੱਕ 5 ਸਾਲਾਂ ਦੇ ਵਿੱਚ, 2021 ਅਤੇ 2022 ਦੇ ਅੰਕੜੇ ਨਹੀਂ ਇਹ, ਸਿਰਫ 5 ਸਾਲਾਂ ਦੇ ਵਿੱਚ 58,000 ਲੋਕਾਂ ਨੂੰ ਡਿਪੋਰਟ ਕੀਤਾ ਗਿਆ। 58,000 ਜਿਹੜੇ ਲੋਕ ਨੇ ਉਹ ਡਿਪੋਰਟ ਕੀਤੇ ਗਏ ਨੇ। ਔਰ ਜੇਕਰ ਇਕੱਲੇ ਆਪਾਂ ਭਾਰਤ ਦੀ ਗੱਲ ਕਰੀਏ, 2056 ਲੋਕ ਡਿਪੋਰਟ ਕੀਤੇ ਗਏ ਨੇ। 2056 ਜਿਹੜੇ ਲੋਕ ਨੇ ਉਹ ਡਿਪੋਰਟ ਕੀਤੇ ਗਏ ਨੇ। ਔਰ ਇਹਦੇ 'ਚ ਦੋ ਤਰ੍ਹਾਂ ਦੀਆਂ ਜਿਹੜੀਆਂ ਸ਼੍ਰੇਣੀਆਂ ਆਉਂਦੀਆਂ ਨੇ ਅਪਰਾਧ ਦੀਆਂ। ਇੱਕ ਐਸਾ ਅਪਰਾਧ ਜਿਹਦੇ 'ਚ ਤੁਹਾਨੂੰ 6 ਸਾਲ ਤੋਂ ਘੱਟ ਸਜ਼ਾ ਹੁੰਦੀ ਹੈ, ਅਤੇ ਇੱਕ ਐਸਾ ਅਪਰਾਧ ਜਿਹਦੇ 'ਚ 6 ਮਹੀਨਿਆਂ ਤੋਂ ਘੱਟ ਸਜ਼ਾ ਵਾਲਾ, ਮੈਕਸੀਮਮ ਜਿਹਦੀ ਸਜ਼ਾ ਹੈ ਉਹ 6 ਮਹੀਨੇ ਹੈ। ਇੱਕ ਇੱਕ ਬਹੁਤ ਸਾਰੇ ਅਪਰਾਧ ਨੇ ਉਹ ਸ਼੍ਰੇਣੀ ਦੇ ਵਿੱਚ ਜਿਹੜੇ ਅਪਰਾਧ ਆਉਂਦੇ ਨੇ ਉਹ ਡਿਫਾਈਨ ਕੀਤਾ ਹੋਇਆ ਲਾਅ ਮੇਕਰ ਨੇ। ਜੇ ਕੋਈ ਆਹ ਅਪਰਾਧ ਕਰਦਾ ਤਾਂ ਇਹਨੂੰ ਮੈਕਸੀਮਮ ਸਜ਼ਾ 6 ਮਹੀਨੇ ਦੀ ਹੋ ਸਕਦੀ ਹੈ, ਅਤੇ ਫਿਰ ਕੁਝ ਐਸੇ ਅਪਰਾਧ ਨੇ ਜਿਨ੍ਹਾਂ ਦੀ ਮੈਕਸੀਮਮ ਸਜ਼ਾ 10 ਸਾਲ ਹੋ ਸਕਦੀ ਆ, ਫਿਰ ਕੁਝ ਐਸੇ ਅਪਰਾਧ ਨੇ ਜਿਨ੍ਹਾਂ ਦੀ ਸਜ਼ਾ ਉਮਰ ਕੈਦ ਹੋ ਸਕਦੀ ਹੈ ਜਾਂ ਫਿਰ ਉਸ ਤੋਂ ਵੱਧ ਹੋ ਸਕਦੀ ਆ, ਜਾਂ ਫਿਰ ਕੋਈ ਹੋਰ ਸਜ਼ਾ ਜਿਹੜੀ ਉਹ ਹੋ ਸਕਦੀ ਹੈ। ਸੋ ਇਸ ਤਰ੍ਹਾਂ ਜਿਹੜੀਆਂ ਅਪਰਾਧਾਂ ਦੀਆਂ ਸ਼੍ਰੇਣੀਆਂ ਨੇ ਉਹ ਬਣਾਈਆਂ ਹੋਈਆਂ ਨੇ। ਸੋ 6 ਮਹੀਨੇ ਦੀ ਕਿਸੇ ਨੂੰ ਕੋਈ ਮੈਕਸੀਮਮ ਸਜ਼ਾ ਵਾਲਾ ਅਪਰਾਧ ਹੈ, ਜੇ ਕਿਸੇ ਨੂੰ ਉਸ ਦੇ ਵਿੱਚ ਮੈਕਸੀਮਮ ਸਜ਼ਾ ਹੋ ਜਾਂਦੀ ਹੈ 6 ਮਹੀਨੇ ਦੀ, ਤਾਂ ਉਹਨੂੰ ਵੀ ਡਿਪੋਰਟ ਕਰ ਰਹੀ ਹੈ CBSA ਵਾਲੇ, ਡਿਪੋਰਟ ਕਰ ਰਹੇ ਨੇ ਅਤੇ ਉਹ ਵੀ ਡਿਪੋਰਟ ਹੋ ਰਹੇ ਨੇ। ਜੇਕਰ ਜਿਹੜਾ 10 ਸਾਲ ਵਾਲੇ ਕਿਸੇ ਵੀ ਅਪਰਾਧ ਦੀ ਸ਼੍ਰੇਣੀ ਦੇ ਵਿੱਚ ਆ ਜਾਂਦਾ ਹੈ, ਤਾਂ ਭਾਵੇਂ ਉਹਨੂੰ ਸਜ਼ਾ 1 ਦਿਨ ਦੀ ਹੋਈ ਹੋਵੇ, ਪਰ ਜਿਹੜਾ ਉਹ ਅਪਰਾਧ ਹੈ ਉਹ ਉਸ ਕੈਟਾਗਰੀ 'ਚ ਫਾਲ ਕਰਦਾ ਜਿਹਦੇ 'ਚ ਸਜ਼ਾ ਮੈਕਸੀਮਮ 10 ਸਾਲ ਹੋ ਸਕਦੀ ਹੈ, ਤਾਂ ਉਹਦਾ ਵੀ ਡਿਪੋਰਟ ਹੋਣਾ ਤੈਅ ਹੈ ਅਤੇ ਉਹ ਵੀ ਡਿਪੋਰਟ ਕੀਤੇ ਜਾ ਰਹੇ ਨੇ ਇਸ ਸਮੇਂ। ਸੋ 5 ਸਾਲ ਦੇ ਵਿੱਚ ਸਾਜਨਦੀਪ ਜੀ 2056 ਆਪਣੇ ਭਾਰਤੀ ਮੂਲ ਦੇ ਲੋਕ, ਜਿਹਦੇ 'ਚੋਂ ਬਹੁਤੇ ਕਾਫ਼ੀ ਇੰਟਰਨੈਸ਼ਨਲ ਸਟੂਡੈਂਟਸ ਵੀ ਨੇ, ਕਾਫ਼ੀ ਜਿਹੜੇ PR ਆਏ ਨੇ ਉਹ ਵੀ ਨੇ
ਜੀ,
ਉਹ ਡਿਪੋਰਟ ਕੀਤੇ ਗਏ ਨੇ। ਥੋੜ੍ਹਾ ਜਿਹਾ ਮੈਨੂੰ ਹਿਸਾਬ ਲਾਇਓ ਕਿ 1 ਸਾਲ ਦੇ ਵਿੱਚ ਕਿੰਨੇ ਲੋਕ ਨੇ ਜਿਹੜੇ ਉਹ ਡਿਪੋਰਟ ਹੁੰਦੇ ਨੇ। ਅਤੇ CBSA ਕੋਲ ਸ਼ੋਰਟੇਜ ਆਫ ਸਟਾਫ ਹੈ, ਜੇ CBSA ਕੋਲ ਪੂਰਾ ਸਟਾਫ ਹੋਵੇ ਅਤੇ ਜਿਹੜੇ ਇਹ ਇਹਨਾਂ ਕੈਟਾਗਰੀਜ਼ ਦੇ ਅੰਡਰ ਫਾਲ ਕਰਦੇ ਨੇ, ਉਹਨਾਂ ਲੋਕਾਂ ਨੂੰ ਇਹ ਤੋਂ ਵੀ ਡਬਲ ਜਾਂ ਇਸ ਤੋਂ ਵੀ ਵੱਧ ਡਿਪੋਰਟ ਆ ਜਿਹੜੇ ਇਹ ਨੰਬਰ ਇਹ ਹੋਣੇ ਸੀਗੇ। ਹੁਣ ਇੱਕ ਸਟੂਡੈਂਟ ਨੂੰ ਡਿਪੋਰਟ ਕੀਤਾ ਗਿਆ ਸੀ ਪਿਛਲੇ ਸਮੇਂ 'ਚ, ਜਿਹਦੀ ਵਾਹਵਾ ਚਰਚਾ ਹੋਈ ਸੀ ਸੰਦੀਪ। ਉਹਨਾਂ ਨੇ ਟਰੱਕ ਚਲਾਉਂਦੇ ਸੀ ਅਤੇ ਉਹ ਸਿਰਫ 20 ਘੰਟੇ ਟਰੱਕ ਚਲਾ ਸਕਦਾ ਸੀਗਾ, ਅਤੇ ਪਰ ਉਹਦਾ ਲੌਗ ਬੁੱਕ ਸ਼ੋਅ ਕਰਦੀ ਸੀ, ਉਹਨੇ ਜ਼ਿਆਦਾ ਘੰਟੇ ਟਰੱਕ ਚਲਾਇਆ ਅਤੇ ਉਹ ਡਿਪੋਰਟ ਹੋ ਗਿਆ।
ਬਿਲਕੁਲ
ਠੀਕ ਹੈ। ਅਤੇ ਇੱਦਾਂ ਦੇ ਹੋਰ ਬਹੁਤ ਸਾਰੇ ਨੇ ਕਿ ਜਿਹੜੇ ਬਹੁਤ ਛੋਟੇ ਛੋਟੇ ਜਿਹੜੇ ਉਹਨਾਂ ਦੇ ਕ੍ਰਾਈਮ ਹੁੰਦੇ ਨੇ ਪਰ ਉਹ ਡਿਪੋਰਟ ਕੀਤੇ ਜਾ ਰਹੇ ਨੇ। ਔਰ ਜਿਹੜਾ ਆਪਣੇ ਪਿਛਲੀ ਵਾਰੀ ਐਕਸੀਡੈਂਟ ਹੋਇਆ ਸੀ ਵੱਡਾ ਜਸਕੀਰਤ ਸਿੱਧੂ
ਜੀ,
ਉਹਦੇ ਮਾਮਲੇ ਦੇ ਉੱਤੇ ਤਾਂ ਕਾਫ਼ੀ ਚਰਚਾ, ਉਹਦਾ ਤਾਂ ਐਕਸੀਡੈਂਟ ਹੀ ਬਹੁਤ ਵੱਡਾ ਹੋਇਆ ਸੀਗਾ, ਜਿਹਨੇ ਕਿਸੇ ਨੇ ਨਿੱਕਾ ਨਿੱਕੀ ਕੋਈ ਐਸਾ ਕੰਮ ਕੀਤਾ ਜਾਂ ਸਟੰਟ ਡਰਾਈਵਿੰਗ ਹੁਣ 30 ਤੋਂ ਉੱਤੇ ਆ ਜਾਂ ਫਿਰ ਡਰਿੰਕ ਡਰਾਈਵਿੰਗ ਦੇ ਵਿੱਚ ਆ ਜਾਂ ਗੱਡੀ ਦੇ ਵਿੱਚ ਤੁਹਾਡੇ ਸ਼ਰਾਬ ਆ ਜਾਂ ਹੋਰ ਕੁਛ ਵੀ ਹੈ, ਕੋਈ ਵੀ ਐਸਾ ਕ੍ਰਾਈਮ ਜਿਹੜਾ ਜਿਹਦੀ ਸਜ਼ਾ ਮੈਕਸੀਮਮ 6 ਮਹੀਨੇ ਹੋ ਸਕਦੀ ਹੈ ਉਹ ਵੀ ਡਿਪੋਰਟ ਹੁੰਦਾ ਹੈ। ਐਸਾ ਕ੍ਰਾਈਮ ਜਿਹਨੇ ਮੈਕਸੀਮਮ ਸਜ਼ਾ 10 ਸਾਲ ਆ ਉਹਦੇ 'ਚ 1 ਦਿਨ ਦੀ ਵੀ ਉਸ ਨੂੰ ਸਜ਼ਾ ਹੋ ਗਈ ਉਹ ਵੀ ਡਿਪੋਰਟ ਕੀਤਾ ਜਾ ਰਿਹਾ। ਸੋ ਫੈਡਰਲ ਜਿਹੜੇ CBSA ਵਾਲੇ ਨੇ, ਫੈਡਰਲ ਸਰਕਾਰ ਦੇ ਕਾਨੂੰਨ ਨੇ ਜਿਹੜੇ ਕਿਸੇ ਸਮੇਂ ਬੜੇ ਡਿਫਾਈਨ ਕਰਕੇ ਕੰਜ਼ਰਵੇਟਿਵ ਪਾਰਟੀ ਲੈ ਕੇ ਆ ਰਹੀ ਸੀ, ਉਹਨਾਂ ਨੂੰ ਹੋਰ ਜਿਹੜਾ ਸਖ਼ਤ ਕਰਕੇ ਜਿਹੜੇ ਇਹ ਕਾਨੂੰਨ ਲਿਬਰਲ ਨੇ ਬਣਾਏ ਨੇ ਉਹਦੇ 'ਤੇ ਕਿਸੇ ਨੇ ਚੋਣ ਨਹੀਂ ਕੀਤੀ ਸੀਗੀ। ਉਦੋਂ ਜਿਹੜਾ ਇਹ ਬਹੁਤ ਬਾਬ ਵੇਲਾ ਖੜ੍ਹਾ ਕੀਤਾ ਗਿਆ ਸੀ ਕਿ ਇਹ ਜੀ ਕੰਜ਼ਰਵੇਟਿਵ ਪਾਰਟੀ ਵਾਲਿਆਂ ਨੇ ਤਾਂ ਸਾਰੇ ਜਿੰਨੇ PR ਆਏ ਨੇ ਸਭ ਇਮੀਗ੍ਰੈਂਟ ਨੇ ਸਾਰੇ ਚੱਕ ਕੇ ਬਾਹਰ ਮਾਰ ਰਹੇ ਨੇ
ਜੀ। ਔਰ ਅੱਛਾ ਭਾਅ ਜੀ, ਹੁਣ ਜਿੱਦਾਂ ਤੁਸੀਂ ਇਹ ਕੈਟਾਗਰੀਆਂ ਵੀ ਕਾਫ਼ੀ ਡਿਫਾਈਨ ਕੀਤੀਆਂ, ਹੁਣ ਤੁਸੀਂ ਜਿਹੜੇ ਸਾਡੇ ਮੇਰੇ ਵਰਗੇ ਜਿਹੜੇ ਭੈਣ ਭਰਾ ਇੱਥੇ ਆਏ ਉਹਨਾਂ ਦੀ ਕਾਫ਼ੀ ਵੀਡੀਓ ਤੁਸੀਂ ਵੇਖੀਆਂ ਹੋਣੀਆਂ ਪਲਾਜ਼ਿਆਂ ਦੇ ਵਿੱਚ, ਖਾਸ ਤੌਰ 'ਤੇ ਆਪਾਂ ਕਿਸੇ ਨੂੰ ਕਿਸੇ ਦੇ ਮਗਰ ਆ ਕੇ ਜੋ ਇੰਡੀਆ 'ਚ ਕਰਦੇ ਆਏ ਆ ਕੁੱਟਣ ਚਲ ਜਾਂਦੇ ਆ, ਲੜਾਈਆਂ ਹੋ ਜਾਂਦੀਆਂ ਸੁਹਾਕੀਆਂ ਦੇ ਨਾਲ ਲੈ ਕੇ ਕੁੱਟਣ ਚਲ ਜਾਂਦੇ ਆ। ਇੱਕ ਵੀਡੀਓ ਕੱਲ੍ਹ ਪਰਸੋਂ ਜਿਵੇਂ ਦੇਖ ਰਿਹਾ ਕਿ ਆਪਣਾ ਜਿਹੜਾ ਮੇਨ ਪਲਾਜ਼ਾ ਕਾਲਜ ਪਲਾਜ਼ਾ ਜਿਹੜਾ ਇਸੇ ਕੰਮਾਂ ਲਈ ਮਸ਼ਹੂਰ ਆ, ਉੱਥੇ ਮੁੰਡਿਆਂ ਨੇ ਬਿੰਨ ਖਿਲਾਰੇ ਆ ਤੇ ਇੱਕ ਨੇ ਫਿਰ ਅੱਗੇ ਜਾ ਕੇ ਤੇ ਜਿਹੜਾ ਸਾਈਨ ਬੋਰਡ ਹੁੰਦਾ ਸਪੀਡ ਵਾਲਾ ਕੰਸਟਰਕਸ਼ਨ ਵਾਲਾ ਉਹਨੂੰ ਬੇਸਬਾਲ ਦੇ ਨਾਲ ਤੋੜਿਆ।
ਸੋ ਇਹ ਜਿਹੜੇ ਨੇ ਇਹ ਹਾਈਬ੍ਰਿਡ ਸ਼੍ਰੇਣੀ ਇਹਨੂੰ ਕਹਿੰਦੇ ਨੇ
ਜੀ।
ਇਹਨਾਂ ਦੀ ਇਹਨਾਂ ਜੁਰਮਾਂ ਦੀ ਸਜ਼ਾ ਮੈਕਸੀਮਮ 6 ਮਹੀਨੇ ਹੋ ਸਕਦੀ ਹੈ
ਜੀ।
ਇਹਦੇ 'ਚ ਜੇ ਕੋਈ ਗਲਤੀ ਹੁਣ ਟ੍ਰੈਸਪਾਸਿੰਗ ਗਲਤ ਤਰੀਕੇ ਨਾਲ ਇਕੱਠਾ ਹੋਣਾ, ਕਿਸੇ ਨੂੰ ਪਰੇਸ਼ਾਨ ਕਰਨ ਲਈ ਫੋਨ ਕਰਨਾ, ਕਿਸੇ ਨੂੰ ਪਰੇਸ਼ਾਨ ਕਰਨ ਲਈ ਉਸ ਦਾ ਪਿੱਛਾ ਕਰਨਾ, ਇਹ ਸਾਰੇ ਇਹਨੂੰ ਕਹਿੰਦੇ ਆ ਸਮਰੀ ਸ਼੍ਰੇਣੀ
ਜੀ।
ਠੀਕ ਹੈ, ਇਹ ਸਮਰੀ ਸ਼੍ਰੇਣੀ ਦੇ ਅਧੀਨ ਆਉਂਦੇ ਆ। ਅਤੇ ਇਸ ਤੋਂ ਬਾਅਦ ਹਾਈਬ੍ਰਿਡ ਸ਼੍ਰੇਣੀ ਹੁੰਦੀ ਹੈ, ਉਹਦੇ 'ਚ ਇਹ ਸਮਰੀ ਅਤੇ ਇੰਡਿਕਟੇਬਲ ਦਾ ਜਿਹੜਾ ਇਹ ਮਿਸ਼ਰਣ ਆ ਦੋਨਾਂ ਦਾ ਹੁੰਦਾ ਆ
ਜੀ।
ਸੋ ਇਹ ਅੱਗੇ ਅੱਗੇ ਅਪਰਾਧਾਂ ਦੀਆਂ ਸ਼੍ਰੇਣੀਆਂ ਨੇ। ਇੱਕ ਲੜਕੇ ਦੀ ਹੋਰ ਕਹਾਣੀ ਕਾਫੀ ਸਾਹਮਣੇ ਆਈ ਸੀ, ਜਿਹਦੇ 'ਚ ਉਹ ਲੜਕੇ ਨੇ ਇੱਕ ਉਹ ਕਿਸੇ ਲੜਕੀ ਦਾ ਪਿੱਛਾ ਕਰਦਾ ਸੀਗਾ, ਉਹਦੀ ਸ਼ਿਕਾਇਤ ਹੋਈ, ਉਹ ਚਾਰਜ ਹੋਇਆ ਤੇ ਉਹ ਡਿਪੋਰਟ ਹੋਇਆ।
ਬਿਲਕੁਲ ਭਾਜੀ, ਇਹ ਹੋਣਾ ਵੀ ਚਾਹੀਦਾ, ਕਿਉਂਕਿ ਬਹੁਤ ਸਾਰੀਆਂ ਇਹੋ ਜਿਹੀਆਂ ਘਟਨਾ ਹੋਣ ਰਾਈਟ ਨਾ ਉਹ ਖਾਸ ਤੌਰ ਤੇ ਬ੍ਰੈਂਪਟਨ ਦੇ ਵਿੱਚ ਆਪਣੀਆਂ ਕੁੜੀਆਂ ਦੀਆਂ, ਕਿਉਂਕਿ ਕਈ ਕੰਪਲੇਨ ਨਹੀਂ ਕਰਦੀਆਂ ਗਈਆਂ। ਇੱਕ ਤੁਸੀਂ ਟਿਕਟੋਕ ਤੇ ਵੀਡੀਓ ਵੇਖੀ ਹੋਣੀ ਆ ਵੀ 3-4 ਮੁੰਡੇ, ਚਾਰਜਰ ਉਹਨਾਂ ਕੋਲ ਗੱਡੀ ਆ, ਕੁੜੀ ਤੁਰੀ ਜਾਣ ਡੀ ਕਾਲਜ ਪਲਾਜ਼ੇ ਤੇ ਉਹਦੀ ਬਾਂਹ ਤੱਕ ਫੜਨ ਦੀ ਕੋਸ਼ਿਸ਼ ਕੀਤੀ ਗਈ ਆ ਵੀ ਆ ਸਾਡੀ ਗੱਡੀ 'ਚ ਬਹਿ ਜਾ, ਅਸੀਂ ਤੈਨੂੰ ਛੱਡ ਦਿੰਦੇ ਹਾਂ। ਜੇ ਤੁਹਾਡੀ ਇੰਟੈਂਸ਼ਨ ਸਹੀ ਹੈ, ਇਕੱਲਾ ਮੁੰਡਾ ਜਾਓ ਵੀ ਆ ਉਹਨੂੰ ਕੋ ਸੰਬੋਧਨ ਕਰੋ ਵੀ ਹਾਂ ਆ ਭੈਣੇ, ਜਾਂ ਆ ਜੋ ਵੀ ਜਿਸ ਤਰ੍ਹਾਂ ਵੀ ਆਪਾਂ ਸੰਬੋਧਨ ਕਰਨਾ ਵੀ ਹਾਂ ਅਸੀਂ ਤੈਨੂੰ ਆ ਛੱਡ ਆਉਂਦੇ ਹਾਂ, ਤੂੰ ਰਾਤ ਨੂੰ ਜਾ ਰਹੀ ਹਾਂ। ਪਰ ਜਦੋਂ ਤੁਸੀਂ ਚਾਰ ਮੁੰਡੇ ਡਰੰਕ ਹੋ ਗਏ, ਉਹਦੀ ਬਾਂਹ ਤੱਕ ਫੜਨ ਦੀ ਕੋਸ਼ਿਸ਼ ਕਰੋਗੇ ਤਾਂ ਫਿਰ ਦੱਸੋ।
ਤੇ ਇੱਕ ਹੋਰ ਲੜਕੇ ਦੀ PR ਸੀਗਾ ਇਹ, ਤਾਂ ਤੁਸੀਂ ਇੰਟਰਨੈਸ਼ਨਲ ਸਟੂਡੈਂਟ ਦੀ ਗੱਲ ਕਰਦੇ ਹੋ
ਭਾਜੀ। ਹੁਣ ਚਲੋ ਇੰਟਰਨੈਸ਼ਨਲ ਸਟੂਡੈਂਟ ਵੀ PR ਹੋ ਹੀ ਜਾਂਦੇ ਆ, ਜਾ ਕੇ ਹੋ ਗਏ, ਮੰਨ ਲਓ ਜਦੋਂ ਇੰਟਰਨੈਸ਼ਨਲ ਸਟੂਡੈਂਟ ਵਰਕ ਪਰਮਿਟ ਲੈ ਕੇ PR ਹੋ ਗਏ।
ਇੱਕ ਹੋਰ ਕਹਾਣੀ ਬਾਬਾ ਚਰਚਿਤ ਹੋਈ ਸੀ, ਇੱਕ ਵਿਅਕਤੀ ਆਪਣੀ ਵਾਈਫ ਦੇ ਨਾਲ ਲੜ ਪੈਂਦਾ ਘਰੇ
ਜੀ,
ਤੇ ਗੱਡੀ 'ਚ ਆ ਕੇ ਬਹਿ ਜਾਂਦਾ ਡਰਾਈਵੇ 'ਚ, ਗੱਡੀ 'ਚ ਬੈਠ ਕੇ ਉਹ ਆਪਦਾ ਪੈਗ ਲਾਉਣ ਲੱਗ ਜਾਂਦਾ। ਘਰ ਵਾਲੀ ਪੁਲਿਸ ਨੂੰ ਦੱਸ ਦਿੰਦੀ ਹੈ ਬਈ ਬਾਹਰ ਬੈਠਾ ਗੱਡੀ ਸ਼ਰਾਬ ਪੀਂਦਾ, ਤੇ ਪੁਲਿਸ ਆ ਕੇ ਦੇਖਦੀ ਹੈ ਬੰਦਾ ਗੱਡੀ 'ਚ ਬੈਠਾ ਤੇ ਪੈਗ ਲਾ ਰਿਹਾ, ਤੇ ਉਹਦੇ ਡਰਾਈਵੇ 'ਚੋਂ ਉਹਦੇ 'ਤੇ ਉਹਨੂੰ ਚਾਰਜ ਕੀਤਾ ਗਿਆ ਅਤੇ ਬਾਅਦ 'ਚ ਉਹਨੂੰ ਡਿਪੋਰਟ ਕੀਤਾ ਗਿਆ, ਉਹ ਇੱਥੋਂ ਕੈਨੇਡਾ ਦੇ ਨਾਲ ਉਹਦਾ ਨਾਤਾ ਖਤਮ। ਸੋ ਇਹ ਕੇਸ ਇਸ ਸਮੇਂ ਬੜੀ ਵੱਡੀ ਤਾਦਾਦ ਦੇ ਵਿੱਚ ਚੱਲ ਰਹੇ ਨੇ ਔਰ CBSA ਬਿਜ਼ੀ ਹੈ। ਮੇਰਾ ਕਹਿਣ ਦਾ ਮਤਲਬ ਇੱਥੇ ਹੈ ਕਿ 5 ਸਾਲ ਦੇ ਵਿੱਚ 58,000 ਲੋਕ ਨੇ ਜਿਹੜੇ ਉਹ ਰਿਪੋਰਟ ਕੀਤੇ ਗਏ ਨੇ, ਅਤੇ ਜਿਹਦੇ 'ਚ ਇਕੱਲੇ ਭਾਰਤੀ ਮੂਲ ਦੇ, ਜਿਹਦੇ 'ਚ ਬਹੁਤੇ ਪੰਜਾਬੀ ਨੇ, ਉਹਨਾਂ ਦੀ ਗਿਣਤੀ 2056 ਇਹਨਾਂ 5 ਸਾਲਾਂ ਦੇ ਵਿੱਚ। ਅਤੇ ਇਹ ਲਗਾਤਾਰ ਜਿਹੜਾ ਸਿਲਸਿਲਾ ਚੱਲ ਰਿਹਾ ਵਾ। ਔਰ ਠੀਕ ਹੈ, ਗਲਤ ਹੈ, ਤੁਸੀਂ ਕੋਈ ਇਸ ਦੇ ਉੱਤੇ ਟਿੱਪਣੀ ਕਰਨੀ ਹੈ ਸਿਰਫ 2-4 ਮਿੰਟ ਮੈਂ ਤੁਹਾਨੂੰ ਦੇ ਸਕਦਾ।
ਅੱਛਾ, ਇਹ ਭਾਜੀ ਬੜੀ ਵੱਡੀ ਖਬਰ ਹੈ, ਕਿਉਂਕਿ ਇਹ ਸਾਡੇ ਵਰਗਿਆਂ ਨੂੰ, ਜਿਹੜੇ ਖਾਸ ਤੌਰ 'ਤੇ ਅਸੀਂ ਹੈਗੇ ਮੁੰਡੇ ਉਹਨਾਂ ਨੂੰ ਨਹੀਂ ਪਤਾ, ਜਿਹੜੇ ਹੁਣ ਕਾਲਜ ਪਲਾਜ਼ਿਆਂ ਦੇ ਵਿੱਚ ਜਾ ਕੇ ਲੜਾਈਆਂ ਕਰਦੇ ਆ।
ਕਾਲਜ ਪਲਾਜ਼ਾ ਪੁਰਾਣਾ ਹੋ ਗਿਆ, ਹੁਣ
ਟ੍ਰਿੰਟੀ ਕਾਮਨ ਮਾਲ ਦੀ ਕੱਲ੍ਹ ਪਰਸੋਂ ਦੀ ਗੱਲ ਆ। ਅੱਛਾ ਭਾਜੀ, ਉਹ ਵੀ ਛੱਡੋ, ਵੈਸਟਵੁੱਡ ਮਾਲ ਦਾ ਹੋ ਗਿਆ, ਉਸ ਤੋਂ ਬਾਅਦ ਹੁਣ ਟ੍ਰਿੰਟੀ ਕਾਮਨ ਦੇ ਵਿੱਚ ਕਿੰਨੀਆਂ, ਉਹ ਚਲੋ ਉਹਨਾਂ ਨੇ ਕਾਰਾਂ ਕੂਰਾਂ ਦੀ ਰੇਸਿੰਗ ਕੀਤੀ, ਪਰ ਜਿਹੜਾ ਕਾਲਜ ਪਲਾਜ਼ਾ ਉਹ ਮਸ਼ਹੂਰ ਹੀ ਇਹਨਾਂ ਗੱਲਾਂ ਲਈ ਹੈ ਵੀ ਜਾਓ ਉੱਥੇ ਗੱਡੀ 'ਚ ਗੱਡੀ ਮਾਰੋ ਅਤੇ ਆ ਬੈਲ ਮੂਜੇ ਮਾਰ ਵਾਲੀ ਗੱਲ ਹੁੰਦੀ ਆ ਵੀ ਆਓ ਲੜੋ। ਸੋ ਇਹਨਾਂ ਨੂੰ ਇਹ ਗੱਲਾਂ ਦਾ ਜਦੋਂ ਪਤਾ ਲੱਗ ਗਿਆ ਵੀ ਹਾਂ ਸਾਡੇ ਸਿਰੇ ਕੇਸ ਪੈ ਜੂਗਾ, ਸਾਰੀ ਕੀਤੀ ਕਰਾਈ ਮਿਹਨਤ 4 ਸਾਲਾਂ ਦੀ 5 ਸਾਲਾਂ ਦੀ ਖੂਹ 'ਚ ਪੈ ਜਾਣੀ ਆ। ਸੋ ਆਪਾਂ ਇਹੋ ਜਿਹਾ ਕੰਮ ਨਾ ਕਰੀਏ ਜਿਹਦੇ ਨਾਲ ਸਾਡੀ ਜਿਹੜੀ ਇਹ 4-5 ਸਾਲ ਦੀ ਇੰਨੀ ਮਿਹਨਤ, ਆਪਾਂ $40,000-50,000 ਲਾਇਆ, ਉਸ ਤੋਂ ਬਾਅਦ ਇੰਨੇ ਪੈਸੇ ਖਰਚੇ, ਉਹ ਸਾਰੀ ਜਦੋਂ ਮਿਹਨਤ ਖੂਹ 'ਚ ਪੈ ਜਾਣੀ। ਸੋ ਇਹੋ ਜਿਹਾ ਕੰਮ ਕੋਈ ਨਾ ਕਰੀਏ, ਇਹ ਗੱਲਾਂ ਦਾ ਨਹੀਂ ਪਤਾ। ਸੋ ਆਪਣੇ ਨਾਲ 2-3 ਕਾਲਰ ਵੀ ਨੇ, ਜਸਤੂਰ ਭਾਜੀ ਵੀ ਸਾਡੇ ਨਾਲ ਜੁੜੇ ਹੋਏ ਨੇ।
ਓਕੇ, ਅਤੇ ਆਪਣੇ ਪਾਸ ਸਮਾਂ ਨਹੀਂ ਹੈ, 9:30 ਵਜੇ ਮੈਂ ਰਵੀਨਾ ਸੰਤੋਸ਼ ਨੂੰ ਲੈਣਾ ਔਨ ਏਅਰ, ਅਤੇ ਉਸ ਤੋਂ ਬਾਅਦ ਪੈਟ ਫੋਟੀਨੀ ਨੇ ਔਨ ਏਅਰ ਆਉਣਾ
ਜੀ,
ਅਤੇ ਕੁਇਕਲੀ ਆਪਾਂ 2-3 ਗੱਲਾਂ ਕਰ ਲੈਂਦੇ ਹਾਂ, ਸਿਰਫ 3-4 ਮਿੰਟ ਹੀ ਆਪਾਂ ਔਨ ਏਅਰ ਲਵਾਂਗੇ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ ਗਰੇਵਾਲ ਸਾਹਿਬ, ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ
ਜੀ। ਗੁੱਡ ਮਾਰਨਿੰਗ
ਗਰੇਵਾਲ ਸਾਹਿਬ, ਅੱਜ ਖਬਰਾਂ ਬੜੀਆਂ ਸੋਹਣੀਆਂ ਸੋਹਣੀਆਂ ਦੇ ਰਹੇ ਹਾਂ।
ਇਹ ਕਾਫੀ ਇੱਕ ਹਫ਼ਤੇ ਤੋਂ ਉੱਤੇ ਦੀ ਖਬਰ ਹੈ, ਤੇ ਮੈਨੂੰ ਨਹੀਂ ਪਤਾ ਕਿਸੇ ਨੇ ਕਵਰ ਕੀਤੀ ਹੈ ਜਾਂ ਨਹੀਂ ਕੀਤੀ।
ਨਹੀਂ, ਕਿਸੇ ਨੇ, ਮੈਨੂੰ ਨਹੀਂ ਲੱਗਦਾ ਕਿਸੇ ਨੇ ਕਵਰ ਕੀਤੀ ਹੋਵੇ, ਕਈ ਵਾਰ ਜਾਣ ਕੇ ਉਹਨੂੰ ਕਵਰ ਕਰਦੇ।
ਲੇਕਿਨ ਅੱਜ ਵੀ ਵਾਲੇ ਆਪਣੇ ਪੱਤਰਕਾਰ ਦੋਨੇ ਬਿਮਾਰ ਹੋ ਗਏ ਸੀਗੇ, ਸਾਜਨਦੀਪ ਕਹਿੰਦਾ ਤੇ ਅੱਜ ਅੰਗਰੇਜ਼ ਤੇ ਰਵੀ ਕਹਿੰਦੇ, ਦੋਨੇ ਮੈਸੇਜ ਆ ਗਏ ਅਸੀਂ ਸੇਕਾ ਨਹੀਂ ਕਰ ਸਕੇ। ਮੈਂ ਕਿਹਾ ਚੱਲ ਮੈਂ ਟਾਈਮ ਲੈ ਲੈਣਾ
ਜੀ।
ਹਾਂਜੀ, ਮੈਂ ਮੰਨਦਾ ਜੀ ਲਿਬਰਲ ਵਾਲੇ ਨੇ ਅਪੀਲ ਕੀਤਾ ਸੀ ਉਸ ਟਾਈਮ ਟੈਕਨੋਲੋਜੀ ਨੂੰ ਦੌਰਾਨ ਦੇ ਲਈ, ਉਹਨਾਂ ਨੇ ਯੂਜ਼ ਕੀਤਾ ਸੀ, ਪਤਾ ਕਿਹਾ ਸੀ, ਲੇਕਿਨ ਫਿਰ ਵੀ ਬੜਾ ਹੈ ਜੋ ਵੀ ਹੈ, ਲੇਕਿਨ ਕਾਨੂੰਨ ਬਹੁਤ ਵਧੀਆ, ਪੁੱਛਣਾ ਨਹੀਂ ਚਾਹੀਦਾ ਜੀ ਇਹਨਾਂ ਨੂੰ, ਕਿਉਂਕਿ ਅਸੀਂ ਦੇਖੋ ਹੁਣ ਇੱਥੋਂ ਭੱਜ ਕੇ ਅਸੀਂ ਕਿੱਥੇ ਜਾਵਾਂਗੇ, ਉੱਥੋਂ ਤਾਂ ਅਸੀਂ ਕਹਿੰਦੇ ਆਪਣੇ ਬੱਚਿਆਂ ਨੂੰ ਆਏ ਆ, ਸਿਸਟਮ ਮਾੜਾ, ਇਹ ਹੈ ਉਹ ਹੈ, ਇਹਨਾਂ ਨੇ ਇੱਥੇ ਇੰਨੀ ਗੰਦਗੀ ਪਾਈ ਆ। ਹੁਣ ਜਿੰਨੇ ਵੀ ਮੈਂ ਨੀ ਕੁਛ ਕਹਿਣਾ ਚਾਹੁੰਦਾ, ਲੇਕਿਨ ਮੈਂ ਕਹਿੰਦਾ ਇਟਸ ਵੈਰੀ ਗੁੱਡ, ਇਹਨਾਂ ਨੂੰ ਕਦਮਾ ਚਾਹੀਦਾ ਫਟਾਫਟ, ਬਹੁਤ ਜਲਦੀ ਤੋਂ ਜਲਦੀ। ਥੈਂਕ ਯੂ ਵੈਰੀ ਮਚ,
ਠੀਕ ਹੈ, ਅਗਲੀ ਕਾਲ ਤੇ ਚੱਲਦੇ ਹਾਂ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਗੁੱਡ ਮਾਰਨਿੰਗ ਸਰ।
ਗੁੱਡ ਮਾਰਨਿੰਗ ਜੀ।
ਸਰ ਮੈਂ ਬਿਲਕੁਲ ਇਸ ਚੀਜ਼ ਦੇ ਹੱਕ 'ਚ ਹਾਂ ਜੀ, ਕਿਉਂਕਿ ਮੈਂ ਤੁਸੀਂ ਜਿਸ ਬਿੱਲ ਦੀ ਗੱਲ ਕਰ ਰਹੇ ਹੋ, ਆਈ ਗੈਸ ਕਿ ਬਿੱਲ C-21 ਐਂਡ D-51 ਇਸ ਤਰ੍ਹਾਂ
ਜੀ, ਇਸ ਤਰ੍ਹਾਂ ਉਹ ਬਿੱਲ ਦੇ ਨਾਂ ਸੀਗੇ ਜੀ।
ਔਰ ਮੈਂ ਕਿਉਂਕਿ ਉਸ ਟਾਈਮ ਜਿਹੜੀ ਕੰਜ਼ਰਵੇਟਿਵ ਦੀ ਸੈਕੰਡ ਸਰਕਾਰ ਆਈ ਸੀ ਮਿਡ ਟਰਮ ਦੇ ਇਲੈਕਸ਼ਨ ਤੋਂ ਬਾਅਦ ਉਸਨੇ ਕੀਤਾ ਸੀ, ਤਾਂ ਆਈ ਸਟਿਲ ਰਿਮੈਂਬਰ ਕਿ ਆਈ ਵਾਜ਼ ਅ ਕੰਜ਼ਰਵੇਟਿਵ ਵੋਟਰ, ਲੇਕਿਨ ਇਸ ਬਿੱਲ ਦੇ ਪ੍ਰੋਪਗੰਡੇ ਦੇ ਅੰਦਰ ਮੈਂ ਵੀ ਆ ਗਿਆ ਸੀ ਔਰ ਮੇਰੀ ਪੂਰੀ ਫੈਮਿਲੀ ਨੇ ਫਿਰ ਲਿਬਰਲ ਨੂੰ ਵੋਟ ਦਿੱਤੇ ਸਨ ਤੇ ਦੈਟਸ ਵੈਰੀ ਰਾਈਟ। ਔਰ ਤੁਸੀਂ ਇਹ ਕਹਿ ਰਹੇ ਹੋ ਕਿ ਜਿਹੜਾ ਲੋਕਾਂ ਨੂੰ ਰਿਪੋਰਟ, ਯੈਸ ਮੈਂ ਉਹ ਰੋਡ ਤੇ ਹੁੰਦਾ, ਮੇਰਾ ਸੋਸ਼ਲ ਸੈਕਟਰ ਚ ਮੇਰਾ ਕੰਮ ਹੈ। ਓਨਸਟ ਟੂ ਗਾਡ ਕਿ ਬਰੈਂਪਟਨ ਉਸ ਤਰਫ ਜਾ ਰਿਹਾ ਵਿਦ ਇਨ 5 ਇਅਰਸ ਜਿਹੜੇ ਲੋਕ ਆਪਣੀ ਫੈਮਿਲੀ ਰੇਜ਼ ਕਰਨਾ ਇੱਥੇ ਚਾਹਣਗੇ ਦੇ ਵਿਲ ਨਾਟ ਲਾਈਕ ਟੂ ਲਿਵ ਇਨ ਦਿਸ ਸਿਟੀ। ਤੇ ਇਹਨਾਂ ਲੋਕਾਂ ਨੂੰ ਵਾਕਿੰਗ,
ਤੁਸੀਂ ਹੁਣ ਰੀਅਲਾਈਜ਼ ਕਰਦੇ ਹੋ ਕਿ ਉਦੋਂ ਕੰਜ਼ਰਵੇਟਿਵ ਇਹ ਬਿੱਲ ਸਹੀ ਲੈ ਕੇ ਆ ਰਹੀ ਸੀਗੀ?
ਐਬਸੋਲੂਟਲੀ ਰਾਈਟ, ਐਟ ਦੈਟ ਵਾਸ ਇਟ ਵਾਸ ਅ ਰੀਅਲੀ ਪ੍ਰੋਪਗੰਡਾ ਬਾਈ ਦੀ ਯੂ ਨੋ ਦੂਸਰੇ ਜਿਹੜੇ ਤੁਹਾਡੇ ਜਿਸ ਤਰ੍ਹਾਂ ਜਿਹੜਾ ਤੁਸੀਂ
ਲਿਬਰਲਸ ਐਂਡ ਐਨਡੀਪੀ ਦਾ ਪ੍ਰੋਪਗੰਡਾ ਮਸ਼ੀਨ ਉਸ ਸਮੇਂ ਪੂਰੀ ਤਰ੍ਹਾਂ ਵੱਡਾ ਪ੍ਰੋਪਗੰਡਾ ਸੀਗਾ ਜੀ। ਆਲਰਾਈਟ, ਥੈਂਕ ਯੂ। ਅੱਛਾ, ਇਲੈਕਸ਼ਨ ਦੇ ਵਿੱਚ ਮੈਂ ਇੱਕ ਗੱਲ ਸਿੱਖੀ ਹੈ ਕਿ ਕੋਈ ਵੀ ਪਾਰਟੀ ਤੁਹਾਨੂੰ ਐਜੂਕੇਟ ਨਹੀਂ ਕਰੇਗੀ ਕਿ ਗਲਤ ਹੈ ਕਿ ਸਹੀ ਹੈ। ਉਹਨਾਂ ਨੇ ਵੈਜ ਇਸ਼ੂਜ਼ ਪਾਲਣੇ ਨੇ ਕਿ ਕਿਸੇ ਕਿਵੇਂ ਅਸੀਂ ਦੂਸਰੀ ਪਾਰਟੀ ਨੂੰ ਬਦਨਾਮ ਕਰ ਸਕਦੇ, ਲੋਕਾਂ ਨੂੰ ਇਮੋਸ਼ਨਲੀ ਮਨੀਪੂਲੇਟ ਕਰਕੇ ਉਹਨਾਂ ਨੂੰ ਬਲੈਕਮੇਲ ਕਿੱਦਾਂ ਕਰ ਸਕਦੇ, ਇਮੋਸ਼ਨਲੀ ਬਲੈਕਮੇਲ ਕਿੱਦਾਂ ਕਰ ਸਕਦੇ ਹਾਂ। ਅਗਲੀ ਕਾਲ ਅਸੀਂ ਲੈਂਦੇ ਹਾਂ ਜਸ ਭਾਜੀ ਨੇ, ਅਤੇ ਠੀਕ ਹੈ, ਹੋਰ ਮੈਂ ਬਹੁਤੀਆਂ ਕਾਲਾਂ ਨਹੀਂ ਲੈ ਸਕਦਾ। ਰਵੀਨਾ ਸੰਤੋਸ਼ ਨੂੰ ਮੈਂ 9:30 ਗੱਲਬਾਤ ਕਰਨੀ ਹੈ, ਜੋ ਸਿਟੀ 'ਚ ਇਸ ਸਮੇਂ ਸਥਿਤੀ ਬਣੀ ਹੋਈ ਹੈ ਉਹਨਾਂ ਦੀ ਗੱਲ ਕਰਾਂਗਾ, ਅਤੇ ਉਸ ਤੋਂ ਬਾਅਦ ਫਿਰ ਅਗਲਾ ਪ੍ਰੋਗਰਾਮ। ਜਸ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਜਗੀਰ ਸਿੰਘ, ਤੁਹਾਨੂੰ, ਸਾਜਨਦੀਪ ਤੁਹਾਨੂੰ ਤੇ ਸਾਰੇ ਲਿਸਨਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ। ਕੁਇਕਲੀ ਤੁਹਾਨੂੰ ਮੈਂ 2 ਮਿੰਟ ਦੇਣੇ ਆ, 1 ਮਿੰਟ ਮੈਂ ਲੈਣਾ ਆ, ਗੋ ਹੈਡ ਪਲੀਜ਼।
ਹਾਂ, ਆਪਾਂ ਪਹਿਲਾਂ ਕਰਦੇ ਗੱਲ ਆਪਾਂ ਨਾ ਨੈਗਰਾ ਫਾਲ ਦੀ ਆ। ਨੈਗਰਾ ਫਾਲ ਦੇ ਵਿੱਚ ਆਪਣੇ ਕੋਲ ਥੋੜੇ ਜਿਹਾ ਟਾਊਨ ਹਾਊਸ ਰਹਿੰਦੇ ਆ, ਤੇ ਇਹ ਫ੍ਰੀ ਹੋਲਡ ਟਾਊਨ ਹਾਊਸ ਆ, ਤੇ ਇਹਨਾਂ ਦੇ ਵਿੱਚ ਤਕਰੀਬਨ 1500 ਸਕੁਅਰ ਫੀਟ ਦੇ ਹੈਗੇ ਆ। ਇਹ ਬਹੁਤ ਸੋਹਣੇ ਆ, ਡਬਲ ਸਟੋਰੀ, 3 ਬੈਡਰੂਮ ਦੇ, 3 ਵਾਸ਼ਰੂਮ, ਗਰਾਜ ਨਾਲ ਆ, ਬੈਕ ਯਾਰਡ ਫਰੰਟ ਯਾਰਡ ਆ, ਤੇ ਬਹੁਤ ਸੋਹਣੀ ਲੋਕੇਸ਼ਨ ਆ, ਤੇ ਬਹੁਤ ਹੀ ਵਧੀਆ ਇਹਨਾਂ ਦਾ ਡਿਪੋਜ਼ਿਟ ਸਟਰਕਚਰ ਆ। 15,000 ਇਹਦਾ ਸਾਈਨਿੰਗ ਤੇ ਦੇਣਾ ਤੁਸੀਂ, 15,030 ਦਿਨ ਬਾਅਦ, ਤੇ 15,060 ਤੇ 15,120 ਦਿਨਾਂ ਦੇ ਬਾਅਦ। ਇਹਦੇ ਵਿੱਚ ਤੁਹਾਨੂੰ ਸਾਰਾ ਕੁਛ ਡਰਾਈਵੇ ਬਣਾ ਕੇ ਦੇਣਾ ਆ, ਉਹਨਾਂ ਨੇ ਗ੍ਰੇਨਾਈਟ ਦੇ ਕਾਊਂਟਰ ਟੋਪ ਆ, ਵਾਸ਼ਰੂਮ ਸਾਰਾ ਐਨ ਵਧੀਆ, ਸਾਰਾ ਕੁਛ ਜਾਣੀ ਅਪਡੇਟਡ, ਬਹੁਤ ਸੋਹਣੇ ਆ ਜੀ ਘਰ ਇਹ। ਤੇ ਇਹ ਇੱਕ ਸਾਡੇ ਕੋਲ, ਹਾਂਜੀ, ਇਹਦੇ ਨਾਲ ਨਾਲ ਸਾਡੇ ਕੋਲ ਕੁਝ ਕੁ ਅਸਾਈਨਮੈਂਟ ਆ ਉੱਥੇ ਪ੍ਰੋਪਰਟੀਆਂ ਨੈਗਰਾ ਫਾਲ ਦੇ ਵਿੱਚ ਹੀ, ਤੇ ਉਹ ਵੀ 50 ਫੁੱਟ ਦੇ ਲੋਟ ਦੇ ਉੱਤੇ। ਇੱਕ ਬਹੁਤ ਵਧੀਆ ਡਿਟੈਚ ਘਰ ਆ ਸਾਡੇ ਕੋਲ, ਤੇ ਇੱਕ 50 ਫੁੱਟ ਦੇ ਲੋਟ ਦੇ ਉੱਤੇ 4 ਬੈਡਰੂਮ ਦਾ ਡਿਟੈਚ ਘਰ ਹੈਗਾ ਆ ਜੀ।
ਜੀ,
ਤੇ ਇਸ ਦੇ ਨਾਲ ਨਾਲ ਸਾਡੇ ਕੋਲ ਹੋਰ ਇੱਥੇ ਲੋਕਲ ਵੀ ਕਾਫੀ ਪ੍ਰੋਪਰਟੀਆਂ ਹੈਗੀਆਂ। ਇੱਕ ਲੋਟ ਮੈਂ ਤੁਹਾਨੂੰ ਜ਼ਰੂਰ ਦੱਸ ਦਵਾਂ, ਉਹ 3.5 ਏਕੜ ਦਾ ਸਟਾਕ ਦੇ ਵਿੱਚ ਆ, ਬਹੁਤ ਵਧੀਆ, ਬਹੁਤ ਪਿਆਰੀ ਪ੍ਰੋਪਰਟੀ ਆ ਉਹ। 401 ਤੋਂ ਥੋੜੀ ਦੂਰੀ ਦੇ ਉੱਤੇ, ਹਾਈਵੇ 2 ਦੇ ਉੱਪਰ ਆ ਉਹ ਲੋਟ। 3.5 ਏਕੜ ਦੇ ਵਿੱਚ ਤੁਸੀਂ ਆਪਣੀ ਮਨਪਸੰਦ ਦਾ ਵਧੀਆ ਘਰ ਬਣਾ ਸਕਦੇ ਹੋ, ਉਹਦੇ ਉੱਤੇ ਆਪਣਾ ਜੇ ਤੁਹਾਨੂੰ ਟਰੱਕ ਰੂਟ ਆ, ਟਰੱਕ ਲਿਜਾ ਸਕਦੇ ਹੋ, ਸਾਰਾ ਕੁਛ ਉੱਥੇ ਤੁਸੀਂ ਆਪਣੇ ਰਹਿਣ ਲਈ, ਪ੍ਰਾਈਸ ਬਹੁਤ ਰੀਜ਼ਨੇਬਲ ਹੈ ਜੀ ਉਹਦੀ ਵੀ।
ਸੋ ਇਹ ਤੋਂ ਇਲਾਵਾ ਜਸਟ 2-4 ਆਪਣੇ ਪਾਸ ਸੈਮੀ ਡਿਟੈਚ ਘਰ ਨੇ, ਤੇ ਇਹਨਾਂ ਸੈਮੀ ਡਿਟੈਚ ਘਰਾਂ ਦੀ ਪ੍ਰਾਈਸ ਹੈਗੀ ਹੈ $5,15,000, ਤੇ ਇਹਨਾਂ ਦੀ 2 ਬੈਡਰੂਮ ਦੀ, 3 ਬੈਡਰੂਮ ਦਾ ਡਿਟੈਚ ਘਰ ਹੈ ਇਹ ਉੱਪਰਲਾ, ਤੇ 2 ਬੈਡਰੂਮ ਦੀ ਇਹਨਾਂ ਦੀ ਲੀਗਲ ਬੇਸਮੈਂਟ ਹੈ ਬਣੀ ਹੋਈ ਹੈ। ਸੋ ਇਹ ਘਰ ਤੁਸੀਂ ਜਿਹੜੇ ਖਰੀਦਣੇ ਨੇ, ਸਾਰੇ ਅਪਲਾਇੰਸਿਸ ਇਨਕਲੂਡਡ ਨੇ, 10 ਸਾਲ ਦੀ ਬਿਲਡਰ ਦੀ ਇਹਨਾਂ ਘਰਾਂ ਦੀ ਵਾਰੰਟੀ ਹੈ, ਬਿਲਕੁਲ ਬ੍ਰੈਂਡ ਨਿਊ ਇਹ ਟਾਊਨ ਸੈਮੀ ਡਿਟੈਚ ਘਰ ਨੇ, ਨੈਵਰ ਲਿਵਡ ਇਨ ਘਰ ਨੇ, ਅਤੇ ਇਹਦੇ 'ਚ ਪੂਰੇ ਅਪਲਾਇੰਸਿਸ ਨੇ, ਕੁਆਰਟਸ ਕਾਊਂਟਰ ਟੋਪ ਹੈ, ਔਰ ਬਹੁਤ ਹੀ ਵਧੀਆ ਏਰੀਏ ਦੇ ਵਿੱਚ ਨੇ ਇਹ ਘਰ ਹੈਗੇ ਨੇ, ਐਡਮਿੰਟਨ ਦੇ ਵਿੱਚ। ਸੋ ਤੁਹਾਡੀ ਬੇਸਮੈਂਟ ਵੀ 2 ਬੈਡਰੂਮ ਦੀ ਲੀਗਲ ਬੇਸਮੈਂਟ ਹੈ, ਉਹ ਤੁਸੀਂ ਅਲੱਗ ਰੈਂਟ ਦੇ ਉੱਤੇ ਚੜ੍ਹਾ ਕੇ ਦੇਊਗਾ ਬਿਲਡਰ, ਅਤੇ ਅਪਸਟੇਅਰ ਅਲੱਗ ਚੜ੍ਹਾ ਕੇ ਦੇਊਗਾ ਤੁਹਾਨੂੰ ਰੈਂਟ ਦੇ ਉੱਤੇ। ਸੋ ਲਗਭਗ 3,000 ਦੇ ਕਰੀਬ ਤੁਹਾਨੂੰ ਇਹਨਾਂ ਘਰਾਂ ਦੇ ਵਿੱਚੋਂ ਰੈਂਟ ਆਉਣਾ। 4 ਸੈਮੀ ਡਿਟੈਚ ਘਰ ਨੇ, 5,15,000 ਬਿਲਡਰ ਦੀ ਆਸਕਿੰਗ ਪ੍ਰਾਈਸ ਹੈ, ਪਰ ਮੈਂ ਕਹਾਂਗਾ ਕਿ ਤੁਸੀਂ ਇਹ 'ਤੇ ਆਫਰ ਆ ਜਿਹੜੀ ਉਹ ਆਪਣੀ ਪਾ ਸਕਦੇ ਹੋ। ਬ੍ਰੈਂਡ ਨਿਊ ਨੈਵਰ ਲਿਵਡ ਇਨ ਡਿਟੈਚ ਘਰ ਐਡਮਿੰਟਨ ਦੇ ਮੇਨ ਸ਼ਹਿਰ ਦੇ ਵਿੱਚ ਇਹ ਘਰ ਨੇ, 2 ਬੈਡਰੂਮ ਦੀ ਲੀਗਲ ਬੇਸਮੈਂਟ ਅਤੇ ਉੱਪਰੋਂ ਘਰ 3 ਬੈਡਰੂਮ ਦਾ ਉੱਪਰ ਘਰ ਹੈ। ਅਤੇ ਇਹ ਘਰਾਂ ਨੂੰ ਤੁਸੀਂ ਬੁੱਕ ਕਰਾਉਣ ਦੇ ਲਈ, ਬਾਏ ਕਰਨ ਦੇ ਲਈ, ਈਵਨ ਮੋਰਗੇਜ ਅਜੇ ਵੱਧ ਵੀ ਗਈ ਕੱਲ੍ਹ ਨੂੰ, 0.75¾ ਵੱਧ ਵੀ ਗਈ, ਤਾਂ ਵੀ ਤੁਹਾਨੂੰ ਇਹਦੇ ਵਿੱਚੋਂ ਪੋਜ਼ਿਟਿਵ ਕੈਸ਼ ਫਲੋ ਰਹੇਗਾ ਇਸ ਪ੍ਰੋਪਰਟੀ ਦੇ ਵਿੱਚੋਂ। 647-242-8667 ਜਸਟੂਰ ਦਾ ਨੰਬਰ ਹੈ 6472428667 647-242-8667 ਬਿਲਕੁਲ ਪ੍ਰੋਪਰ ਲੀਗਲ ਬੇਸਮੈਂਟ ਬਣੀ ਹੋਈ ਰੈਡੀ ਟੂ ਮੂਵ ਇਨ ਇਹ ਘਰ ਤੁਹਾਨੂੰ ਮਿਲਦੇ ਨੇ ਅਪਸਟੇਅਰ ਵੀ ਰੈਂਟ 'ਤੇ ਜਾਵੇਗਾ ਡਾਊਨਸਟੇਅਰ ਵੀ ਰੈਂਟ ਦੇ ਉੱਤੇ ਜਾਵੇਗਾ ਬਹੁਤ ਵਧੀਆ ਇਹ ਘਰ ਨੇ ਸੈਮੀ ਡਿਟੈਚ ਘਰ ਨੇ ਔਰ 5 ਲੱਖ ਦੇ ਕਰੀਬ 5-15 ਬਿਲਡਰ ਆਸਕ ਕਰ ਰਿਹਾ ਇਸ ਦਾ ਔਰ ਆਪਾਂ ਜੇ 5 ਲੱਖ ਦੀ ਵੀ ਆਫਰ ਪਾ ਦਈਏ ਆਈ ਥਿੰਕ ਇਟ ਵਿਲ ਬੀ ਐਕਸੈਪਟੇਬਲ ਬਾਕੀ $3,000 ਦੇ ਕਰੀਬ ਤੁਹਾਨੂੰ ਰੈਂਟ ਆਉਣਾ ਸ਼ੁਰੂ ਹੋਵੇਗਾ ਸੋ ਜਸਟੂਰ ਦਾ ਨੰਬਰ 647-242-8667 6472428667 ਨਾਗਰਾਪਾਲ ਦੇ ਜਿਹੜੇ ਘਰ ਨੇ ਸਾਡੇ ਪਾਸ ਡਿਟੈਚ ਅਤੇ ਟਾਊਨ ਉਹਨਾਂ ਨੂੰ ਬੁੱਕ ਕਰਾਉਣ ਦੇ ਲਈ ਵੀ ਜਸਟੂਰ ਦੇ ਨਾਲ ਸੰਪਰਕ ਕਰ ਲੈਣਾ 647-242-8667 6472428667 ਥੈਂਕ ਯੂ ਜਸ
ਥੈਂਕ ਯੂ ਵੈਰੀ ਮਚ ਜਗਦੀਪ ਸਿੰਘ ਥੈਂਕ ਯੂ
ਥੈਂਕ ਯੂ ਕੁਝ ਕਮਰਸ਼ੀਅਲ ਆ ਰਹੀ ਉਸ ਤੋਂ ਬਾਅਦ ਵਾਪਸ ਆਉਂਦੇ ਹਾਂ
ਯੂਕੇ ਟਰੱਕ ਟ੍ਰੇਨਿੰਗ ਸੈਂਟਰ ਇੱਕ ਮਿਨਿਸਟਰੀ ਅਪਰੂਵਡ ਪ੍ਰਾਈਵੇਟ ਕੈਰੀਅਰ ਕਾਲਜ ਹੈ ਜੋ ਪਿਛਲੇ ਲੰਮੇ ਸਮੇਂ ਤੋਂ ਮਿਸਾਗਾ ਵਿੱਚ ਆਟੋਮੈਟਿਕ ਅਤੇ ਮੈਨੂਅਲ ਟਰੱਕਸ ਦੀ ਟ੍ਰੇਨਿੰਗ ਦਿੰਦੇ ਆ ਰਹੇ ਹਨ 1-to-1 ਟ੍ਰੇਨਿੰਗ ਓਪਨ 7 ਡੇਜ਼ ਗੇਅਰਾਂ ਵਾਲੇ ਟਰੱਕਾਂ ਦਾ ਸਪੈਸ਼ਲ ਇੰਤਜ਼ਾਮ AZ ਅਤੇ DZ ਲਾਇਸੈਂਸ ਲੈਣ ਵਾਲੇ ਚਾਹਵਾਨ ਅੱਜ ਹੀ ਸੰਪਰਕ ਕਰਨ ਕੁਲਦੀਪ ਸਿੰਘ ਗਰੇਵਾਲ 647-894-8590 6478948590
ਚਾਹਤੇ ਹੋ ਕਿਸੇ ਕੋ ਵੀ ਕੈਨੇਡਾ ਬੁਲਾਨਾ
ਪਰ ਮੰਮੀ ਪਾਪਾ ਮੇਰੇ ਪਾਸ ਜਲਦੀ ਜਲਦੀ ਆਨਾ
ਸਟੂਡੈਂਟ ਬਿਜ਼ਨਸ ਵੀਜ਼ਾ ਯਾ ਕੋਈ ਆਨਾ ਚਾਹੇ ਵਿਜ਼ਿਟਰ
ਬ੍ਰਦਰ ਕੋ ਬੁਲਾਨਾ ਹੈ ਯਾ ਆਨਾ ਚਾਹੇ ਸਿਸਟਰ
CWC ਇਮੀਗ੍ਰੇਸ਼ਨ
905-670-4444
670-4444 CWC ਇਮੀਗ੍ਰੇਸ਼ਨ ਆਪਕੋ ਆਪਕੇ ਅਪਨੋ ਸੇ ਮਿਲਾਏ
ਬਸ ਇੰਨੀ ਜੀ ਗੱਲ ਫਿਰ ਕੀ ਹੋਇਆ ਜੇ ਗੱਡੀਆਂ 'ਚ ਗੱਡੀਆਂ ਵੱਜੀਆਂ ਤਾਂ ਰੈਕਸਟੇਲ ਬੋਡੀ ਸ਼ਾਪ ਹੈ ਤਾਂ ਹੈਗਾ ਫਿਰ ਹਰ ਤਰ੍ਹਾਂ ਦੇ ਬੋਡੀ ਵਰਕ ਲਈ ਤੇ ਨਾਲੇ ਇਹ ਤਾਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਨਾਲ ਡਾਇਰੈਕਟ ਡੀਲ ਕਰਦੇ ਹਨ ਘਬਰਾਉਣਾ ਤਾਂ ਬਿਲਕੁਲ ਹੀ ਨਹੀਂ ਕੰਮ ਹੋਵੇ ਬੋਡੀ ਵਰਕ ਦਾ ਜਾਂ ਲੈਣੀ ਹੋਵੇ ਰੈਂਟਲ ਕਾਰ ਜਾਂ ਫਿਰ ਖਰੀਦਣੀ ਜਾਂ ਵੇਚਣੀ ਹੈ ਯੂਜ਼ਡ ਕਾਰ ਤਾਂ ਕਾਲ ਕਰੋ ਮਨਮਿੰਦਰ ਚੀਮਾ ਜਾਂ ਰਿਕ ਚੀਮਾ ਨੂੰ 416-795-9696 ਤੇ ਜਾਂ ਫਿਰ ਤੁਸੀਂ ਜਾ ਸਕਦੇ ਹੋ 30 ਰਸੀਨ ਰੋਡ ਇਟੋਬੀਕੋ ਜੋ ਕਿ ਰੈਕਸਟੇਲ ਦੇ ਵਿੱਚ ਮੌਜੂਦ ਹੈ ਹੋਰ ਤਾਂ ਹੋਰ ਇਹ ਤਾਂ ਟੋਅ ਦੀਆਂ ਸੇਵਾਵਾਂ ਵੀ ਦਿੰਦੇ ਨੇ ਰੈਕਸਟੇਲ ਬੋਡੀ ਸ਼ਾਪ ਭੁੱਲਣਾ ਤਾਂ ਬਿਲਕੁਲ ਹੀ ਨਹੀਂ 416-795-9696 ਮਨਮਿੰਦਰ ਚੀਮਾ ਜਾਂ ਰਿਕ ਚੀਮਾ ਨੂੰ ਤੁਸੀਂ ਕਾਲ ਕਰ ਸਕਦੇ ਹੋ 30 ਰਸੀਨ ਰੋਡ 416-795-9696
जी हाँ मोटर कार का तो मालूम नहीं लेकिन आपको आपके बंगले तक पहुँचाएंगे जी यानी मॉर्गेजेस के मयंक भटनागर जी हर तरह की मॉर्गेजेस में करते हैं स्पेशलाइज वो रेजिडेंशियल हो कमर्शियल हो प्राइवेट हो फर्स्ट या सेकंड मॉर्गेजेस और या फिर आप हैं फर्स्ट टाइम होम बायर मयंक भटनागर जी 647-702-2023
लाइसेंस नंबर 10394
ਕੈਲਡਨ ਸਬਜ਼ੀ ਫਾਰਮ ਤਾਜ਼ੀਆਂ ਹਰੀਆਂ ਸਬਜ਼ੀਆਂ ਦੇ ਲਈ ਪਹੁੰਚੋ ਕੈਲਡਨ ਸਬਜ਼ੀ ਫਾਰਮ ਗਾਰਡਨ ਦੇ ਟੂਲ ਜਿਵੇਂ ਦਾਤੀਆਂ ਕਹੀਆਂ ਰੰਬੇ ਅਤੇ ਹੋਰ ਬਹੁਤ ਸਾਰੇ ਟੂਲ ਇਹਨਾਂ ਦੇ ਪਾਸ ਉਪਲਬਧ ਹਨ ਫਰੈਸ਼ ਵੈਜੀਟੇਬਲ ਦੀ ਪਨੀਰੀ 15 ਅਪ੍ਰੈਲ ਤੋਂ ਸਟੋਰ ਦੇ ਵਿੱਚ ਅਵੇਲੇਬਲ ਹੋਵੇਗੀ ਫਾਰਮ ਦੇ ਵਿੱਚ ਜੇਕਰ ਤੁਸੀਂ ਪ੍ਰੀ ਵੈਡਿੰਗ ਸ਼ੂਟ ਕਰਵਾਉਣਾ ਹੈ ਤਾਂ ਵੀ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 905-840-9000 ਏਅਰਪੋਰਟ ਅਤੇ ਮੇਫੀਲਡ ਵਾਲੇ ਪਲਾਜ਼ਾ ਦੇ ਵਿੱਚ ਟਿਮ ਹੋਟਲ ਦੇ ਕੋਲ 12050 ਏਅਰਪੋਰਟ ਰੋਡ ਕੈਨੇਡਨ ਕੈਲਡਨ ਸਬਜ਼ੀ ਫਾਰਮ 905-840-9000
ਗਾਰਨਿਸ਼ਮੈਂਟ ਪਾਵਰ ਆਫ ਸੇਲ ਨੋਟਿਸ ਬੈਂਕ ਵੱਲੋਂ ਪੈਸੇ ਦੀ ਮੰਗ ਹੁਣੇ ਹੀ ਸਾਨੂੰ ਕਾਲ ਕਰੋ ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ ਕਰਜ਼ਾ ਮਾਫ ਕਰਾਓ 100% ਮਾਨਸਿਕ ਸ਼ਾਂਤੀ ਪਾਓ ਕਲੈਕਸ਼ਨ ਕਾਲਾਂ ਤੋਂ ਛੁਟਕਾਰਾ ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100 ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ 416-502-3100
ਬਿਲਕੁਲ ਸੀਮਾ ਬਿਆਨਾ ਕਹਿ ਰਹੇ ਸੀ ਕਿ ਤੇਰਾ ਸਪਾਊਸ ਵੀਜ਼ਾ 3-6 ਮਹੀਨੇ ਦੇ ਅੰਦਰ ਅੰਦਰ ਆ ਜਾਏਗਾ ਨਾਲੇ ਉਹ ਬਹੁਤ ਸਾਰੇ ਕੈਨੇਡੀਅਨ ਕਾਲਜਿਸ ਤੇ ਯੂਨੀਵਰਸਿਟੀ ਦੇ ਇੰਟਰਨੈਸ਼ਨਲ ਏਜੰਟਸ ਵੀ ਨੇ ਵਿੱਕੀ ਦਾ ਸਟੂਡੈਂਟ ਵੀਜ਼ਾ ਵੀ ਇਉਂ ਲੱਗਿਆ ਸਮਝ
ਜੀ ਮੈਕਰੋ ਗਲੋਬਲ ਦੇ ਸੀਮਾ ਬਿਆਨਾ
फैमिली स्पाउस स्टूडेंट विजिटर या स्किल्ड वीजा कैटेगरी चाहे कोई भी होवे सब ले इको नाम सीमा बयाना
कॉल 9054520000
ਤੁਸੀਂ ਜੁੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸਵੇਰ 8 ਵਜੇ ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ ਮੇਰੇ ਨਾਲ ਇਸ ਵੇ ਰੀਜਨਲ ਕੌਂਸਲਰ ਰੋਵੀਨਾ ਸੈਂਟੋਸ਼ ਨੇ ਜਿਨ੍ਹਾਂ ਦੇ ਨਾਲ ਕੁਛ ਇਸ ਸਮੇਂ ਜੋ ਸਿਟੀ ਦੇ ਵਿੱਚ ਕਰੰਟ ਇਸ਼ੂ ਚੱਲ ਰਿਹਾ ਉਸ ਦੇ ਉੱਤੇ ਗੱਲਬਾਤ ਕਰਾਂਗਾ ਰੋਵੀਨਾ ਰੀਪ੍ਰੈਜੈਂਟ ਵਾਰਡ 1 and 5 ਹਰ ਨੇਮ ਇਜ਼ ਰੋਵੀਨਾ ਸੈਂਟੋਸ਼ ਸਮਟਾਈਮਸ ਇਟ ਸਾਊਂਡਸ ਲਾਈਕ ਸਮਟਾਈਮਸ ਈਵਨ ਆਈ ਸੇ ਰੋਵੀਨਾ ਸੰਤੋਸ਼ ਸਾਊਂਡਸ ਲਾਈਕ ਐਨ ਇੰਡੀਅਨ ਨੇਮ ਬਟ ਇਟਸ ਨਾਟ ਐਨ ਇੰਡੀਅਨ ਨੇਮ ਇਟਸ ਰੋਵੀਨਾ ਸੈਂਟੋਸ਼ ਰੋਵੀਨਾ ਵੈਲਕਮ ਟੂ ਦ ਸ਼ੋ ਐਂਡ ਗੁੱਡ ਮਾਰਨਿੰਗ ਟੂ ਯੂ
Thank you so much and good morning everyone. And yes, it's Rowena Santos. Sounds like Rowena Santos. I'm Filipino. So I'm happy that our names in Indian may be similar.
Yeah. Many people get confused that when we say Rowena Santos and they think it's Rowena Santos. Anyway, Rowena, welcome to the show and thank you so much for taking some time out to talk about the current situation at the in the city council there. How do you explain it in your words? What is happening at the city now?
Well, I think, we released a statement yesterday, and what happened over the past month in particular is that on May 31st, there was a special council meeting that was called by 6 councillors to include the then sitting councillor, Charmaine Williams. And that was 2 days before, or 3 days before, the provincial election. And they had called a last-minute special council meeting and brought forward a motion that preemptively, ahead of time, was trying to appoint another councillor to replace Charmaine Williams, even though Charmaine Williams had not yet left her seat. And so Councillor Harkirat Singh, myself, Mayor Brown, Councillor Pileschi, and Councillor Vicente asked a lot of questions about that, to a point where the city clerk and the city solicitor said this motion is in contravention to the Municipal Act or the law that governs and has jurisdiction over mm-hmm. municipalities. And despite that, the 6 councillors voted to push it through anyway, and they pre-appointed Elaine Moore, who has had a track record in terms of making discriminatory votes against religious freedoms mm-hmm. when she was back as a trustee. So Councillor Singh and us, we were very concerned about that, because if there was any question about the legality of that motion, then anyone could challenge any future decision of council, mm-hmm. which puts council and the city in a state of instability and legal limbo. So Councillor Singh put forward a application to the Superior Court of Justice in Ontario to quash the bylaw in order deem it illegal. Mm-hmm. Over the past month, we have not been sitting at council because we have been waiting for that court ruling. And yesterday we got the court ruling from the Superior Court of Justice in Ontario saying and agreeing with the city solicitor, the city clerk, as well as us, myself, Patrick Brown, Harkirat Singh, Paul Vicente, Michael Pileschi, that in fact their attempts to bring forward a motion like that was illegal mm-hmm. and contrary to the Municipal right. Act.
So now that has been ruled out as an illegal act by those 6 councillors, and now 5 versus 5. Who's going to break the ice?
Yeah, so we are, obviously we were waiting for that court ruling first, and now that that has happened, we're actually now consulting again, because we want to make sure everything is in line with the Municipal Act. We are consulting with legal as well as working with the clerk to decide what the next steps might be.
Mm-hmm. This morning I was listening to the Harkirat Singh. He was saying that he's going to bring in a motion to which motion going to recommend some training or some classes for the other 5 councillors, including 2 deputy mayors in it, and they should take some classes, they should take some training, they should learn about the Municipal Act. So he's bringing in the motion to provide some education to the other 5 councillors regarding the Municipal Act. Are you going to be part of that motion? You think it's necessary? You think, do they need any educations, or do they need to get trained or get to learn more about the Municipal Acts?
Hunchy. I think that 100%, and it is my intention to help draft and bring that motion forward. Mm-hmm. I think that what we saw at the special counsel on May 31st, that meeting, were counselors thinking that they were above the law, mm-hmm. thinking that the Municipal Act didn't apply to us, thinking that council decisions reigned supreme as if we were some god and can do whatever we wanted. Clearly, the judge said, no, I'm sorry, you can't do that. And clearly, you know, some of our council colleagues who, quite frankly, it's their second term, mm-hmm. still don't understand their fiduciary duty and the mm-hmm. interpretation of the Municipal Act. And so 100%, anyone who is to be in an elected position should 100% receive training and understand what the Municipal Act is and their fiduciary duty, because we mm-hmm. serve you. We serve the residents. Okay. And if yeah.
I have two quick questions. The time is running very fast. The other five councillors are saying that they wanted to lean more on council to make sure they uncover allegations against you and the mayor. From what I understand, there are five forensic investigations going on. Do you support these investigations, and will you support releasing the findings publicly when they become available?
So all of council supported the investigations and the various forensic audits. I think what was not supported was the choosing of a steering committee that only represents three specific councillors. Three of those councillors were part of the illegal motion mm-hmm. that was ruled by the court. And when we tried to, at that meeting, include other counselors to create a balance of transparency and accountability, this against it. Mm-hmm. They only wanted those counselors to be part of the steering committee on, you know, how to conduct these audits. Nonetheless, all of council supported it, and none of us are opposed to scrutiny mm-hmm. To a point where, you know, we very carefully made sure that we scrutinized the motion that the six councillors passed mm-hmm. And made sure that it went to the courts. So at the end of the day, like, I am very confident that there is no wrongdoing. What I will say is that we've gone through this investigation before mm-hmm. with the Deloitte report, which cost taxpayers $500,000 for an investigation that found nothing. Mm-hmm. And now they want to do it again. And so I think that what we have here is a little bit of a track record of, you know, folks in an election period trying to find things to perhaps cause some messiness or cause some problems mm-hmm. on council.
Gurpreet, taking your name on air openly regarding the Brampton U, and he is blaming you that Ravina gave that contract to his close friend, your mentor, professor, and wasted $629,000. Even he started getting paid before even the motion was passed, or before the motion was brought in to award him that contract. So he taking your name openly on air that it's Ravina. She helped to get her close associates, her professor, to get this $629,000 contract, and which has zero dollars output, and no university came. There was no report about it. There was nothing happened, and there was a purely waste of money for $629,000. What's your take on it?
Yeah, I find it very interesting that spin. And that misinformation that they are spewing in particular. So first of all, you know, the city of Brampton is the only large city in the country without a university. Our residents and even the previous term of council have been fighting for Brampton to have its own university. And I will say that in terms of some of those other allegations related to a potential conflict of interest, in 2019, I received a letter from the integrity commissioner who said, I have no conflict of interest. And also on top of that, in terms of anything related to this particular person receiving any money beforehand, those decisions were made unanimously by council or by the CAO and followed all of the RFP or request for proposal rules and protocols. And every single decision on the Brampton University was unanimously supported by council. They all voted for it. We all voted to explore our own university. Now, did the end result yet achieve a university? It's a massive idea and a big project. So it does 100% take time and takes resources to bring a university. In the previous term of council, a satellite university from Ryerson, in the previous term of council, they spent $750,000 and the province shut it down.
Mm-hmm.
So we're never going to give up. Of course, we're going to advocate. What I will say is that this project and the momentum from Brampton University project and initiative ended up delivering for us a medical school in Brampton.
Mm-hmm.
If it wasn't for the ongoing conversations and our advocacy to push for a university in Brampton, we would not be having this medical school.
Mm-hmm.
And one final thing, Jagdish, if I can share.
Mm-hmm.
I find it very, very interesting that Councillor Dillon is trying to talk about all of this and try to avoid his own scandal where he sexually harassed a woman in Turkey.
Mm-hmm.
I think when you take a look at that, and the fact that they fired the integrity commissioner after, that is a more interesting and important conversation to have, that he sexually harassed a woman in Turkey, and he's avoiding answering questions about that. Mm.
He's saying that integrity commissioner was fired because of her wrongdoing, and she has close association with Mayor Patrick Brown. She was hired because of her direct link to the Patrick Brown, and he is also talks about other hiring process, and there's a forensic investigation going on the hiring process as well. Do you think it was necessary for the forensic investigations for the hiring process, starting from the city manager to the integrity commissioners and other people who are hired at the higher positions in the city?
I think that Councillor Gurpreet Dillon, and again, is trying to spin away from his own tainted reputation with respect to the sexual harassment of the woman in Turkey.
Mm-hmm.
In terms of the hiring of the integrity commissioner, again, that was a vote that was unanimously supported and approved by council. He voted in favor of that.
Mm-hmm.
The only time when he decided to question it was after the fact that he was found to have breached the code of conduct for sexual harassment of a woman in Turkey. And so it's convenient for him to now say, oh, you know, all of these various issues. What I do know as a fact is that there was a judicial review with respect to that complaint and the ruling of the integrity commissioner regarding his sexual misconduct.
Mm-hmm.
And a three judge panel, there were three judges who sided with the integrity commissioner. So if that integrity commissioner was really at fault or didn't have a proper process or had issues with her work, those three judges would not have voted in favor of her ruling.
Mm-hmm.
So a lot of these misinformation and various other allegations that are being spewed by Councillor Dillon are actually just a distraction away from his sexual misconduct in Turkey.
Well, he is saying that is distractions by the Mayor Patrick Brown and other councillors, as Mayor have lost a bid for to be leader of the CPC, and he saying that it's all the distraction because other councillors, including Mayor, you want to distract the people away from this forensic investigation. Robina, thank you so much for your time, and in future I will also invite you, as the I hope the situation will get better, and thank you so much for your time.
Dhanwad, thank you so much.
Thank you. You're from Khabar Saar de Naal. Now I have a deputy mayor with me, Pat Fortini. Mr. Fortini, welcome to the show.
You're welcome, and thank you so much for having me here. I heard part of the discussion of Rowena Santos, and so
you have your reputation as a very honest and hardworking counselor, and you've been rewarded by that as well. So what is your opinion? What is happening here now? Well, 5 versus 5. Patrick Brown called it Gurpreet gang, and then we call it that that's the Patrick gang, and the gang war in the city going on now. What is happening? What is the solution for this situation, Pat?
Yeah, thank you so much. So this is not about a gang. You know, we're board of directors, and, you know, I sworn, most of all counselors with the mayor swore on an oath to hold up the and do the right thing. And sometimes we cannot keep everyone happy, and I get that. And it's a hard, sometimes we freaking hard decision. You know, we talked to three different lawyers. One lawyer said what we did was not right. Two of them says, yeah, it can be done. So we did it. We're not lawyers. We lose here. This is not about that we win or lose. We did the right thing. We broke the act. And this was about they didn't want Elaine Moore there because there's investigations. And what they're trying to do is if they get one from their own side, because Mayor Brown texted me, oh, can we put these other two or three people instead of Elaine Moore? So when these people are having the person on their side, what they'll do is they'll bring everything in camera, and nobody will know what happened, like the Brad thing you were one of Santos. They keep spinning it on Capri Dillon. Like, regardless what happened with Capri Dillon and Turkey, it didn't happen, it was true or not true, I'm not judging anyone. That was done a year and a half ago. Let's talk about now. You know? We got the Branson U, which Ruana Santos' friend took money, and Patrick Brown's friends took money. We got the, what do you call it, risk insurance, where that money went. So there's a lot of the way policies were done. And going back to the IC, Ruana is not telling you the truth. There was an RFP out to hire three for an integrity commissioner. Three of them applied, then two of them got a cancellation of the email, so we're not doing it no more. And then Maniza was appointed. Yes, we did vote in favor, but we didn't know about how the process was done until not too long ago. So it wasn't nothing that had to do with Capri or anything. It was about the amount. She received over $840,000 in 16 months. We have a report that was supposed to come to council, which councilors never showed up. The most expensive integrity commissioner was 2010 and 2011, and 1 year was $72,000. She received almost $900,000. That was the reason. I said, this is outrageous how we're spending money. She was, you know, they're making $725 an hour, plus $410 for her staff, and they just keep billing the city. And I had a complaint on me, which she should have never took. There was no pecuniary interest, but because she was on an hourly rate, she would take any complaint. There was also an anonymous complaint filed to me and Martha Medeiros, which by law, you're not even supposed to take. You go to court, if the police is not there, you're free to go. So who am I fighting? But still, she told me to reply because the bill gets higher and higher and higher. That's when we said, enough's enough, this is taxpayers' money, and we have to be transparent. We got to treat like any of the city, like a company. You just don't throw money out. I worked for a company many years. You don't give paychecks out. This Brampton U, which Ruana was involved in, the city manager was writing checks every 2 to 3 to 4 days. Anything under $25,000 did not need council approval. And he was writing checks $10,000, $15,000, $20,000, $15,000, every 3 to 4 days. Christmas Day, New Year's Day. Like, it got out of hand. So they don't want these out. Now it's going to be 5 and 5. I'm hoping the city manager will not listen to Patrick Brown and the other councilors and put this in closed doors. This should be out in the open public and say, this is what the investigators found and people have the right to know. And I have nothing to hide. You know, like I, you know, not, like I say, I'm not perfect. No one is, but we got to do the best thing for the taxpayers. And these are taxpayers' money. Thrown out the door.
All right, Patrick, time is running out. I have a lot more to talk to you. And you're also getting to a meeting at 10 o'clock. And I have only 2 minutes left. So just a quick question to you. Just 1 minute for you after that. This morning, Harkirat said that Pat Fortini, Jeff Bowman, who was a lawyer, and Martin Medeiros, and all these five counselors, they need a training, they need an education. They're going to bring in a motion to teach you about the Municipal Act. Do you agree with Harkirat that you, all five of you, you guys need a training, you guys need an education about the Municipal Act, or you don't know the Municipal Act? That's what he was saying. So what's your say on it?
Wow. Well, Kara can say what he wants. You know, if we're going to start looking into the act is very clear. That's where we have our lawyers. But at the end of the day, if you really look at it, they got to look at the harassment and bullying. We just received a letter this morning in my office how people are being bullied, how to do staff reports their way or else to be fired. And one person said in council, she said, Rowena Santos and David Barrick, the last city manager, forced me to do the report this way on this Brampton U or else I'll be fired. I have to put food on my table. This is not the way you treat our staff. So when they bring in these reports, we trust staff to do the right thing. But we don't know they're being bullied. You do it my way or you're going to be fired. We have no authority to do that. So these people should look into that. They should look into the hiring practice. How many of their friends and relatives are going to say, oh, forget about the Municipal Act. This was the first time we actually did it, but we got opinions from three different lawyers. Two said we were fine. One said no. It all depends how you translate the act. That's how we see it.
All right, Pat. Thank you so much. Thank you for your time.
Thank you. Have a great day.
Thank you. You too. ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸੋ ਇਹ ਗੁਰਪ੍ਰੀਤ ਢਿੱਲੋਂ ਅਤੇ ਹਰਕੀਰਤ ਸਿੰਘ ਹੀ ਨਹੀਂ ਜਿਹੜੇ ਆਪਣਾ ਇਸ ਸਮੇਂ ਬਿਆਨਬਾਜ਼ੀ ਕਰ ਰਹੇ ਨੇ ਸੋ ਤੁਸੀਂ ਇਹ ਡਿਪਟੀ ਮੇਅਰ ਪੈਟ ਫੋਰਟੀਨੀ ਇਹਨਾਂ ਦੇ ਪਾਸੋਂ ਸਿਟੀ ਦੀ ਸਥਿਤੀ ਇਸ ਸਮੇਂ ਸੁਣੀ ਹੈ ਉਸ ਤੋਂ ਪਹਿਲਾਂ ਰੋਵੇਨਾ ਸੈਂਟੋਸ ਜਿਸ ਦੇ ਉੱਤੇ ਦੋਸ਼ ਲੱਗਦੇ ਰਹੇ ਨੇ ਅਤੇ ਉਹਨਾਂ ਦੀ ਵੀ ਤੁਸੀਂ ਗੱਲਬਾਤ ਸੁਣ ਲਈ ਹੈ ਕੱਲ੍ਹ ਨੂੰ ਗੁਰਪ੍ਰੀਤ ਅਤੇ ਹਰਕੀਰਤ ਉਹਨਾਂ ਨਾਲ ਵੀ ਜੇ ਉਹਨਾਂ ਨੇ ਟਾਈਮ ਦਿੱਤਾ ਉਹਨਾਂ ਨਾਲ ਵੀ ਜ਼ਰੂਰ ਗੱਲਬਾਤ ਕਰਾਂਗਾ ਦੋਸ਼ ਪ੍ਰਤੀ ਦੋਸ਼ ਇਹਨਾਂ ਦੀ ਝੜੀ ਲੱਗ ਰਹੀ ਹੈ ਮੈਂ ਕੁਛ ਥੋੜ੍ਹਾ ਜਿਹਾ ਬਿਹਾਈਂਡ ਹੋ ਗਿਆ ਆਪਣੇ ਕਮਰਸ਼ਲ ਤੋਂ 2 ਮਿੰਟ ਦੇ ਵਿੱਚ ਕਵਰ ਕਰਨ ਦੀ ਕੋਸ਼ਿਸ਼ ਕਰ
ਸਕਾਈ ਮੂਨ ਫੂਡ 905-458-2096 ਤੇ ਤੁਸੀਂ ਗੱਲਬਾਤ ਕਰ ਲੈਣੀ ਹੈ ਸਕਾਈ ਮੂਨ ਫੂਡ ਦੇ ਨਾਲ 905-458-2096 ਫਰੈਸ਼ ਬਾਈਟ ਐਂਡ ਮੀਟ 905-790-3486 ਕੁਇਨਜ਼ਵੁੱਡ ਕਾਲਜ 905-872-0088 ਦੇਸੀ ਚੱਕੀ ਆਟਾ ਪਾਚਨ ਸ਼ਕਤੀ ਦੇ ਨਾਲ ਭਰਪੂਰ ਫਾਈਬਰ ਦੇ ਨਾਲ ਭਰਪੂਰ 416-675-4444 ਔਰਗੈਨਿਕ ਹਰੀਆਂ ਸਬਜ਼ੀਆਂ ਤੁਸੀਂ ਖਰੀਦਣੀਆਂ ਨੇ 416-457-6829 ਦੇ ਗੱਲਬਾਤ ਕਰ ਲਓ 5 ਸਟਾਰ ਇੰਸ਼ੋਰੈਂਸ ਕੰਪਨੀ 647-871-3231 ਦੇ ਗੱਲਬਾਤ ਕੀਤੀ ਜਾ ਸਕਦੀ ਹੈ 647-871-3231 ਔਰ ਗ੍ਰੈਂਡ ਬਿਲਡ ਹੋਮ ਦੇ ਨਾਲ ਤੁਸੀਂ ਗੱਲਬਾਤ ਕਰਨੀ ਹੈ ਘਰ ਬਣਾਉਣ ਦੇ ਲਈ 647-702-08 ਤੇ ਸੰਪਰਕ ਕੀਤਾ ਜਾ ਸਕਦਾ ਹੈ
ਬੀ ਐਚ ਐਸ ਐਚ ਵੈਕ ਪਲੰਬਿੰਗ ਤੇ ਹਾਰਡਵੇਅਰ ਸਪਲਾਈ ਦੇ ਲਈ ਸੰਪਰਕ ਕਰਨਾ 905-790-8888 905-790-8888 ਫਰੈਸ਼ ਬਾਈਟ ਐਂਡ ਮੀਟਸ ਫਰੈਸ਼ ਬਾਈਟ ਐਂਡ ਮੀਟਸ ਤਿੰਨ ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰ ਰਹੇ ਨੇ 905-790-3486 905-790-3486 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਹੈ ਔਰ ਮੇਰਾ ਨੰਬਰ ਹੈ 416-970-5005-416-970-5005 ਚੈਟਰ ਮੋਬਾਈਲ ਦੀ ਵਧੀਆ ਡੀਲ ਲੈਣੀ ਚਾਹੁੰਦੇ ਹੋ 379 ਮੇਨ ਸਟਰੀਟ ਨੌਰਥ ਦੇ ਉੱਤੇ ਪਹੁੰਚਣਾ ਚੈਟਰ ਦਾ ਬੈਸਟ ਫੋਨ ਲੈਣ ਦੇ ਲਈ ਡੀਲ ਲੈਣ ਦੇ ਲਈ 379 ਮੇਨ ਸਟਰੀਟ ਨੌਰਥ ਦਿਓ ਆ ਗਿਆ ਫਿਰ ਮਿਲਦੀ ਉਮੀਦ ਦੇ ਨਾਲ ਸਤਿ ਸ੍ਰੀ ਅਕਾਲ
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ
The views expressed on the preceding program may not necessarily be those of the owner or management of WTOR radio station.
Aadmi bulbula hai pani ka.
The poet, the writer, the legend, Gulzar. Live in concert along with top Bollywood singers.
Dil dhoondta naam
Friday, July 15th at prestigious Roy Thompson Hall. Once in a lifetime experience. Don't miss it. Gulzar's Ijazat.
For tickets, call 416-854-2923. 416-399-1540.
ਓ ਬੱਲੇ ਬਈ ਬੱਲੇ ਮੈਂ ਤੋ ਬਣ ਗਈ ਓਨਰ ਆਪਣੀ ਟਰਕਿੰਗ ਕੰਪਨੀ ਕੀ ਕਿਉਂਕਿ ਮੈਨੇ ਲੀ ਥੀ ਟ੍ਰੇਨਿੰਗ ਉਸ ਕੰਪਨੀ ਸੇ ਜਿਸ ਕੇ ਹੈ 500 ਸੇ ਜ਼ਿਆਦਾ 5 ਸਟਾਰ ਗੂਗਲ ਰਿਵਿਊਜ ਨਾਮ ਹੈ ਮੇਜ ਕੰਸਲਟੈਂਸੀ ਤੋ ਅਗਰ ਆਪਕੋ ਭੀ ਟਰੱਕ ਡਿਸਪੈਚਰ ਯਾ ਫ੍ਰੇਟ ਬ੍ਰੋਕਰ ਸਪੈਸ਼ਲਿਸਟ ਬਣਨਾ ਹੈ ਤੋ ਆਜ ਹੀ ਟ੍ਰੇਨਿੰਗ ਕੇ ਲੀਏ ਮੇਜ ਕੰਸਲਟੈਂਸੀ ਕੋ ਕਾਲ ਕਰੇ ਨੰਬਰ ਹੈ 9058262919 ਦੈਟ ਇਜ 9058262919 ਬੱਲੇ ਬੱਲੇ
ਜਿੰਨਾ ਵੀ ਸੋਹਣਾ ਹੋਵੇ
ਤੁਹਾਡੀ ਬਿਨਾ ਨਹੀਂ ਹੂੰ ਜੱਚਦਾ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀ ਜੀ, ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ। 3 ਸਾਲ ਲਈ ਨੋ ਵਿਆਜ,
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਓ ਮਾਇਆ ਮਹਿੰਦੀ ਰੋਕਾ ਯਾ ਵਿਆਹ ਦਾ ਹੋਵੇ ਮੌਕਾ, ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ।
ਸਵੀਟ ਮਹਿਲ ਵਾਲਿਆਂ ਦਾ ਬਿਲਕੁਲ ਨਵਾਂ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, 100 ਤੋਂ ਲੈ ਕੇ 700 ਤੱਕ ਦੀ ਕੈਪੈਸਿਟੀ ਤੇ ਖਾਣਾ ਉਹੀ ਲਾਜਵਾਬ। ਸਵੀਟ ਮਹਿਲ ਵਾਲਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, ਕਨਵੀਨੀਐਂਟਲੀ ਲੋਕੇਟਡ ਇਨ ਬੌਨ। ਹੁਣੇ ਕਾਲ ਕਰੋ ਅਤੇ ਆਪਣੀਆਂ ਪਾਰਟੀਆਂ ਬੁੱਕ ਕਰਾਓ। 416-433-9191, 416-433-9191।
ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਓ।